Lowe's knows how to help make your home holiday ready for less. Get Select Style Selections vinyl flooring for just $1.99 per square foot and have it installed before the festivities begin. Our team can help you every step of the way. See a Lowe's Red Vest associate or visit lowes.com/holidayinstall to get started. Lowe's, we help, you save. Basic install only. Date restrictions apply. Subject to availability. Install by independent contractor. See associate for details. Contiguous U.S. only.
ਤੁਸੀਂ SBS ਪੰਜਾਬੀ ਦੇ ਨਾਲ ਹੋ ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ
SBS a world of difference You're with SBS Punjabi on mobile online and on radio
ਤੁਸੀਂ ਐਸ ਬੀ ਐਸ ਪੰਜਾਬੀ ਨਾਲ ਮੋਬਾਈਲ ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਕਿਵੇਂ ਹੋ ਤੁਸੀਂ ਸਾਰੇ ਮੈਂ ਆਸ ਅਤੇ ਦੁਆ ਕਰਦਾ ਕਿ ਤੁਸੀਂ ਠੀਕ ਹੋਵੋਗੇ ਅਤੇ ਮਾਣ ਰਹੇ ਹੋਵੋਗੇ ਆਨੰਦ ਜ਼ਿੰਦਗੀ ਦਾ ਦਿਨ ਹੈ ਮੰਗਲਵਾਰ ਦਾ ਅਤੇ ਤਾਰੀਖ ਹੋ ਚੁੱਕੀ ਹੈ 23 ਸਪਟੈਂਬਰ 2025 ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04397997067 ਤੇ ਯਾਨੀ ਕਿ 04397997667 ਤੇ ਆਪਣੇ ਨਾਮ ਦੇ ਨਾਲ ਸੋ ਕੀ ਹਾਲ ਚਾਲ ਨੇ ਤੁਹਾਡੇ ਕੀ ਚੱਲ ਰਿਹਾ ਹੈ ਖਾਸ ਜ਼ਿੰਦਗੀ ਦੇ ਵਿੱਚ ਕਿਵੇਂ ਲੰਘਿਆ ਤੁਹਾਡਾ ਆਲਮੋਸਟ ਸੈਪਟੈਂਬਰ ਆਲਮੋਸਟ ਯਾਨੀ ਕਿ ਸਿਰਫ ਇੱਕ ਹਫ਼ਤਾ ਰਹਿ ਗਿਆ ਸਤੰਬਰ ਮਹੀਨਾ ਖਤਮ ਹੋਣ ਦੇ ਵਿੱਚ ਵੀ ਕੀ ਕੀਤਾ ਇਸ ਲੰਘੇ ਵੀਕਐਂਡ ਅਤੇ ਕੀ ਪਲਾਨ ਨੇ ਮੈਲਬਨ ਵਾਲਿਆਂ ਲਈ ਫਿਰ ਇਸ ਵਾਰ ਦੇ ਲੌਂਗ ਵੀਕਐਂਡ ਦੇ ਇਹ ਵੀ ਦੱਸਿਓ ਜ਼ਰੂਰ ਫਿਲਹਾਲ ਮੈਂ ਤੁਹਾਨੂੰ ਦੱਸ ਦਿੰਦਾ ਅੱਜ ਦੇ ਸਾਡੇ ਸ਼ੋਅ ਬਾਰੇ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਵਾਂਗੇ ਅਤੇ ਦੱਸਾਂਗੇ ਆਸਟ੍ਰੇਲੀਆ ਦੇ ਨੈਸ਼ਨਲ ਐਂਥਮ ਬਾਰੇ ਲੇਕਿਨ ਪੰਜਾਬੀ ਦੇ ਵਿੱਚ ਇਸ ਤੋਂ ਬਾਅਦ ਹਰ ਮੰਗਲਵਾਰ ਦੀ ਤਰ੍ਹਾਂ ਲੈ ਕੇ ਆਵਾਂਗੇ ਪਾਕਿਸਤਾਨ ਡਾਇਰੀ ਫਿਰ ਇੱਕ ਬੇਹੱਦ ਖਾਸ ਇੰਟਰਵਿਊ ਕੈਨੇਡਾ ਤੋਂ ਪਹਿਲੀ ਵਾਰ ਆਸਟ੍ਰੇਲੀਆ ਦੌਰੇ ਤੇ ਆਏ ਸਰਦਾਰ ਮੁੱਠਾ ਨੇ SBS ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਆਪਣੇ ਅਨੇਕਾਂ ਤਜਰਬੇ ਅਤੇ ਮਾਹਿਰਾਨਾ ਸੁਝਾਅ ਸਾਂਝੇ ਕੀਤੇ ਨੇ ਇਸ ਪੋਡਕਾਸਟ ਵਿਚਲੀ ਗੱਲਬਾਤ ਵਿੱਚ ਉਹਨਾਂ ਨੇ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਪਾਲਣ ਪੋਸ਼ਣ ਅਤੇ ਬੱਚਿਆਂ ਦੇ ਭਵਿੱਖ ਨੂੰ ਪ੍ਰਭਾਵਿਤ ਕਰਨ ਵਾਲੇ ਮਾਪਿਆਂ ਦੇ ਆਪਸੀ ਤਾਲਮੇਲ ਬਾਰੇ ਵਿਚਾਰ ਪ੍ਰਗਟਾਏ ਨੇ ਉਹਨਾਂ ਨਾਲ ਗੱਲਬਾਤ ਕਰਵਾਵਾਂਗੇ ਸ਼ੋਅ ਵਿੱਚ ਚੱਲਣਗੇ ਪੰਜਾਬੀ ਗਾਣੇ ਵੀ ਸੋ ਤੁਸੀਂ ਵੀ ਕਰ ਦਿਓ ਮੈਸੇਜ 04397997067 ਤੇ ਆਪਣੇ ਨਾਮ ਦੇ ਨਾਲ ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ ਤਾਰੀਖ 23 ਸਤੰਬਰ 2025 ਦਿਨ ਮੰਗਲਵਾਰ ਦਾ ਮੈਂ ਹਾਂ ਪੁਨੀਤ ਟਿੰਗਰਾ ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ ਆਸਟ੍ਰੇਲੀਆ ਨੂੰ 25 ਅਮਰੀਕੀ ਰਿਪਬਲਿਕਨ ਨੇਤਾਵਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਸੁਝਾਅ ਦੇ ਰਹੇ ਨੇ ਕਿ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਸਮੂਹ ਵਿੱਚ ਸਾਬਕਾ ਰਾਸ਼ਟਰਪਤੀ ਉਮੀਦਵਾਰ ਟੈਡ ਕਰੂਜ਼ ਵੀ ਸ਼ਾਮਲ ਨੇ ਉਹ ਕਹਿੰਦੇ ਹਨ ਕਿ ਫਲਸਤੀਨ ਨੂੰ ਹੁਣ ਮਾਨਤਾ ਦੇਣ ਵਾਲੇ ਦੇਸ਼ ਅੱਤਵਾਦ ਨੂੰ ਵਧਾਵਾ ਦੇ ਰਹੇ ਨੇ ਵਿਰੋਧੀ ਧਿਰ ਦੀ ਨੇਤਾ ਸੁਜ਼ੈਨ ਲੀ ਨੇ ਅਮਰੀਕੀ ਰਾਜਨੀਤਿਕ ਨੇਤਾਵਾਂ ਨੂੰ ਪੱਤਰ ਲਿਖ ਕੇ ਕਿਹਾ ਕਿ ਫਲਸਤੀਨੀ ਨੂੰ ਮਾਨਤਾ ਦੇਣ ਦਾ ਫੈਸਲਾ ਜ਼ਿਆਦਾਤਰ ਆਸਟ੍ਰੇਲੀਆਈਆਂ ਦੇ ਵਿਚਾਰਾਂ ਨੂੰ ਨਹੀਂ ਦਰਸਾਉਂਦਾ ਉਹਨਾਂ ਨੇ ਚੈਨਲ 9 ਨੂੰ ਕਿਹਾ ਕਿ ਅਗਸਤ ਦੇ ਵਿੱਚ ਹੋਏ ਰਿਜ਼ੋਲਵ ਪੋਲ ਦੇ ਮੁਤਾਬਕ 44% ਵੋਟਰਾਂ ਦਾ ਮੰਨਣਾ ਸੀ ਕਿ ਸਰਕਾਰ ਨੂੰ ਫਲਸਤੀਨ ਨੂੰ ਰਾਜ ਦੇ ਰੂਪ ਦੇ ਵਿੱਚ ਮਾਨਤਾ ਨਹੀਂ ਦੇਣੀ ਚਾਹੀਦੀ ਜਿਸ ਦਾ ਮਤਲਬ ਹੈ ਕਿ ਐਂਥਨੀ ਐਲਬਨੀਜ਼ੀ ਦਾ ਰਾਜ ਨੂੰ ਮਾਨਤਾ ਦੇਣ ਦਾ ਫੈਸਲਾ ਗਲਤ ਹੈ ਸਰਕਾਰ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਮੌਕੇ ਤੇ ਡੋਨਲਡ ਟਰੰਪ ਅਤੇ ਐਂਥਨੀ ਐਲਬਨੀਜ਼ੀ ਵਿਚਕਾਰ ਅਧਿਕਾਰਤ ਮੀਟਿੰਗ ਦੀ ਘਾਟ ਨੂੰ ਹਲਕੇ ਵਿੱਚ ਲਿਆ ਹੈ ਜਦੋਂ ਵਾਈਟ ਹਾਊਸ ਨੇ ਨਿਊਯਾਰਕ ਦੇ ਵਿੱਚ ਰਾਸ਼ਟਰਪਤੀ ਦੇ ਸਮਾਂ ਸਾਰਨੀ ਵਿੱਚੋਂ ਆਸਟ੍ਰੇਲੀਆ ਨੂੰ ਬਾਹਰ ਕਰ ਦਿੱਤਾ ਸੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਰਾਸ਼ਟਰਪਤੀ ਟਰੰਪ ਦੇ ਨਾਲ ਆਪਣੀ ਪਹਿਲੀ ਆਮੋ ਸਾਹਮਣੇ ਗੱਲਬਾਤ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਦੋਂ ਜੂਨ ਦੇ ਵਿੱਚ ਕੈਨੇਡਾ ਵਿੱਚ G7 ਮੀਟਿੰਗ ਦੌਰਾਨ ਯੋਜਨਾਬੱਧ ਮੁਲਾਕਾਤ ਨੂੰ ਇਜ਼ਰਾਈਲ ਅਤੇ ਈਰਾਨ ਵਿਚਕਾਰ ਵੱਧਦੀ ਹਿੰਸਾ ਕਾਰਨ ਰੱਦ ਕਰ ਦਿੱਤਾ ਗਿਆ ਸੀ। ਲਿਬਰਲ ਸੈਨੇਟਰ ਐਂਡਰੂ ਬ੍ਰੈਗ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਆਸਟ੍ਰੇਲੀਆ ਨਾਲ ਗੰਦਗੀ ਵਰਗਾ ਸਲੂਕ ਕੀਤਾ ਹੈ ਅਤੇ ਸੁਝਾਅ ਦਿੱਤਾ ਕਿ ਅਮਰੀਕੀ ਰਾਜਦੂਤ ਵਜੋਂ ਕੈਵਿਨ ਰੱਡ ਦੀ ਮੌਜੂਦਗੀ ਨੇ ਸਬੰਧਾਂ ਵਿੱਚ ਕੋਈ ਸੁਧਾਰ ਨਹੀਂ ਲਿਆਂਦਾ। ਕਥਿਤ ਪੁਲਿਸ ਕਾਤਲ ਡੇਜ਼ੀ ਫ੍ਰੀਮੈਨ ਦੀ 4 ਹਫ਼ਤਿਆਂ ਤੋਂ ਤਲਾਸ਼ ਵਿੱਚ ਲੱਗੇ ਜਾਂਚ ਕਰਤਾਵਾਂ ਨੂੰ ਜਲਦ ਹੀ ਸਰੋਤਾਂ ਦੀ ਕਮੀ ਅਤੇ ਵੱਧਦੀ ਲਾਗਤ ਕਾਰਨ ਤਲਾਸ਼ੀ ਮੁਹਿੰਮ ਨੂੰ ਘਟਾਉਣ ਦੀ ਸੰਭਾਵਨਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੰਤਰਰਾਜੀ ਟੀਮਾਂ ਦੀ ਸਹਾਇਤਾ ਨਾਲ ਕਰੀਬ 450 ਪੁਲਿਸ ਅਧਿਕਾਰੀਆਂ ਨੇ ਲਗਭਗ 1000 ਵਸਨੀਕਾਂ ਵਾਲੇ ਸ਼ਹਿਰ ਵਿੱਚ ਡੇਰਾ ਲਗਾਇਆ ਹੋਇਆ ਹੈ ਅਤੇ ਉਹ 26 ਅਗਸਤ ਤੋਂ ਫਰਾਰ ਫ੍ਰੀਮੈਨ ਦੀ ਖੋਜ ਦੇ ਲਈ ਚੁਣੌਤੀਪੂਰਨ ਜੰਗਲਾਤੀ ਇਲਾਕਿਆਂ, ਚੌਂਪੜੀਆਂ ਅਤੇ ਜਾਇਦਾਦਾਂ ਦੀ ਤਲਾਸ਼ੀ ਲੈ ਰਹੇ ਨੇ। ਸੇਵਾ ਮੁਕਤ ਵਿਕਟੋਰੀਆ ਪੁਲਿਸ ਦੇ ਜਾਸੂਸ ਸੀਨੀਅਰ ਸਰਜੈਂਟ ਚਾਰਲੀ ਬੈਜ਼ੀਨਾ ਦਾ ਕਹਿਣਾ ਹੈ ਕਿ ਪ੍ਰਬੰਧਕੀ ਨੂੰ ਹੁਣ ਖੋਜ ਖਤਮ ਕਰਨ ਦੇ ਸਖ਼ਤ ਫੈਸਲੇ ਤੇ ਵਿਚਾਰ ਕਰਨਾ ਪਵੇਗਾ। ਨਾਰਦਰਨ ਟੈਰੀਟਰੀ ਦੇ ਵਿੱਚ ਅਧਿਕਾਰੀਆਂ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਉਹ ਇਹ ਤੈਅ ਕਰ ਰਹੇ ਨੇ ਕਿ ਐਲਿਸ ਸਪ੍ਰਿੰਗ ਵਿੱਚ ਇੱਕ ਆਦਿਵਾਸੀ ਵਿਅਕਤੀ ਦੀ ਮੌਤ ਦੇ ਮਾਮਲੇ ਵਿੱਚ ਸ਼ਾਮਲ ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ ਜਾਂ ਨਹੀਂ। ਸੋਮਵਾਰ ਨੂੰ ਐਂਟੀ ਪੁਲਿਸ ਨੇ ਕਿਹਾ ਕਿ ਕੋਮਾਜੋਈ ਵਾਈਟ ਦੀ ਮੌਤ ਬਾਰੇ ਅੰਤਿਮ ਪੋਸਟਮਾਰਟਮ ਰਿਪੋਰਟ ਪ੍ਰਾਪਤ ਹੋ ਗਈ ਹੈ ਅਤੇ ਸਬੂਤਾਂ ਦਾ ਇੱਕ ਪੂਰਨ ਅਤੇ ਵਿਆਪਕ ਪੁਲਿਸ ਬਰੀਫ ਖੇਤਰ ਦੇ ਡਾਇਰੈਕਟਰ ਆਫ ਪਬਲਿਕ ਪ੍ਰੋਸੀਕਿਊਸ਼ਨਸ ਯਾਨੀ ਕਿ DPP ਨੂੰ ਭੇਜ ਦਿੱਤਾ ਗਿਆ ਹੈ ਜੋ ਮੁਕੱਦਮੇ ਦਾ ਫੈਸਲਾ ਕਰੇਗਾ। ਐਂਟੀ ਪੁਲਿਸ ਦੀ ਕਲਚਰਲ ਰਿਫਾਰਮ ਡਾਇਰੈਕਟਰ ਲੀਆਨ ਲਿਡਲ ਨੇ ਕਿਹਾ ਕਿ ਭਾਵਨਾਵਾਂ ਕਾਫ਼ੀ ਤੇਜ਼ ਨੇ ਪਰ ਹੁਣ DPP ਦੀ ਪ੍ਰਕਿਰਿਆ ਨੂੰ ਆਪਣਾ ਪੂਰਾ ਰਾਹ ਤੈਅ ਕਰਨ ਦੀ ਲੋੜ ਹੈ। ਅਤੇ ਆਖਰੀ ਖਬਰ ਪੰਜਾਬ ਤੋਂ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ 23 ਸਤੰਬਰ ਤੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾਵੇਗੀ। ਇਸ ਦੇ ਨਾਲ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ 23 ਸਤੰਬਰ ਨੂੰ ਪਾਇਲਟ ਪ੍ਰੋਜੈਕਟ ਵਜੋਂ ਤਰਨ ਤਾਰਨ ਅਤੇ ਬਰਨਾਲਾ ਤੋਂ ਕੀਤੀ ਜਾਵੇਗੀ। ਸੂਬਾ ਸਰਕਾਰ ਵੱਲੋਂ ਦੋਵਾਂ ਜ਼ਿਲ੍ਹਿਆਂ ਦੇ ਵਿੱਚ 128 ਕੈਂਪ ਲਗਾ ਕੇ 10 ਤੋਂ 12 ਦਿਨ ਰਜਿਸਟ੍ਰੇਸ਼ਨ ਕੀਤੀ ਜਾਵੇਗੀ, ਜਿੱਥੇ ਲੋਕ ਸਿਰਫ ਆਪਣਾ ਆਧਾਰ ਕਾਰਡ, ਵੋਟਰ ਕਾਰਡ ਅਤੇ 2 ਪਾਸਪੋਰਟ ਸਾਈਜ਼ ਫੋਟੋਆਂ ਲਿਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਸ ਯੋਜਨਾ ਤਹਿਤ ਸੂਬੇ ਦੇ ਸਾਰੇ ਸਰਕਾਰੀ ਕਰਮਚਾਰੀਆਂ, ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਲੋਕਾਂ ਨੂੰ 2000 ਤੋਂ ਵੱਧ ਬਿਮਾਰੀਆਂ ਦਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲ ਸਕੇਗਾ। ਅੱਜ ਦੇ ਖਬਰਨਾਮੇ ਵਿੱਚ ਫਿਲਹਾਲ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟਿੰਗਰਾ। ਸੋ ਮੈਨੂੰ ਮੈਸੇਜ ਕਰ ਸਕਦੇ ਹੋ ਤੁਸੀਂ ਆਪਣੇ ਨਾਮ ਦੇ ਨਾਲ। ਨੰਬਰ ਹੈ 0439-799-767, ਯਾਨੀ ਕਿ 0439-799-767। ਸੋ ਵੇਖ ਰਹੇ ਹੋ ਕਿ ਕ੍ਰਿਕਟ ਏਸ਼ੀਆ ਕੱਪ 2025 ਜਾਂ ਨਹੀਂ? ਜੇ ਵੇਖ ਰਹੇ ਹੋਵੋਗੇ ਤਾਂ ਪਤਾ ਹੀ ਹੋਵੇਗਾ, ਅੱਜ ਰਾਤੀ ਹੈ ਸ਼੍ਰੀਲੰਕਾ ਵਰਸਿਸ ਪਾਕਿਸਤਾਨ ਦਾ ਸੁਪਰ ਫੋਰਸ ਦਾ ਮੁਕਾਬਲਾ। ਸੋ ਇੱਕ ਇੱਕ ਮੁਕਾਬਲਾ ਦੋਨੋਂ ਟੀਮਾਂ ਹਾਰ ਚੁੱਕੀਆਂ ਨੇ ਇਸ ਸੁਪਰ ਫੋਰਸ ਦੇ ਵਿੱਚ। ਸੋ ਹੁਣ ਹੈ ਡੂ ਔਰ ਡਾਈ ਸਿਚੁਏਸ਼ਨ। ਕੀ ਲੱਗਦਾ ਤੁਹਾਨੂੰ? ਫਿਰ ਨਾਲ ਦੀ ਨਾਲ ਵਿਕਟੋਰੀਆ ਵਾਲਿਆਂ ਲਈ ਇਸ ਵਾਰ ਆਵੇਗਾ ਲੌਂਗ ਵੀਕਐਂਡ, ਕਿਉਂਕਿ ਆ ਚੁੱਕਾ ਹੈ ਆਸਟ੍ਰੇਲੀਅਨ ਫੁੱਟੀ ਲੀਗ ਦਾ ਫਾਈਨਲ। ਕਿਹੜੀ ਟੀਮ ਨੂੰ ਕਰ ਰਹੇ ਹੋ ਸਪੋਰਟ ਇਸ ਵਾਰ? ਫਿਰ ਜੀਲੰਗ ਕੈਟਸ ਜਾਂ ਫਿਰ ਬ੍ਰਿਸਬਨ ਲਾਇਨਸ? ਮੁਕਾਬਲਾ ਸ਼ੇਰਾਂ ਅਤੇ ਬਿੱਲੀਆਂ ਦਾ ਹੋਣ ਜਾ ਰਿਹਾ ਫਿਰ ਸ਼ਨੀਵਾਰ ਨੂੰ ਦੁਪਹਿਰੇ। ਸੋ ਕਿਹੜੀ ਟੀਮ ਹੈ ਤੁਹਾਡੀ, ਇਹ ਵੀ ਦੱਸ ਸਕਦੇ ਹੋ। ਨਾਲ ਦੀ ਨਾਲ ਕੋਈ ਨਵਾਂ ਇਵੈਂਟ, ਕੌਨਸਰਟ, ਮੂਵੀ ਜਾਂ ਵੈਬ ਸੀਰੀਜ਼ ਵੇਖੀ ਹੋਵੇ, ਸਾਰਾ ਕੁਝ ਜ਼ਰੂਰ ਦੱਸ ਦਿਓ ਆਪਣੇ ਨਾਮ ਦੇ ਨਾਲ 0439-799-767 'ਤੇ। ਵੈਸੇ ਪ੍ਰੇਮ ਨਾਮ ਹੈ ਹਮਾਰਾ, ਪ੍ਰੇਮ ਚੋਪੜਾ। ਨਹੀਂ, ਮੇਰਾ ਨਾਮ ਨਹੀਂ ਹੈ ਵੈਸੇ। ਅੱਜ ਪ੍ਰੇਮ ਚੋਪੜਾ ਸਾਹਿਬ ਦਾ ਜਨਮ ਦਿਨ ਹੈ, 23 ਸਪਟੈਂਬਰ 1935 ਨੂੰ ਹੁੰਦਾ। ਸੋ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਕਿਆ ਕਮਾਲ ਦੀਆਂ ਫਿਲਮਾਂ ਇਹਨਾਂ ਨੇ ਸਾਨੂੰ ਦਿੱਤੀਆਂ ਨੇ, ਬਚਪਨ ਤੋਂ ਲੈ ਕੇ ਹੁਣ ਤੱਕ ਦੇਖਦੇ ਆ ਰਹੇ ਹਾਂ। ਸੋ ਤੁਹਾਡੀ ਕਿਹੜੀ ਫੇਵਰੇਟ ਫਿਲਮ ਹੈ ਇਹਨਾਂ ਦੀ, ਇਹ ਵੀ ਦੱਸ ਸਕਦੇ ਹੋ। ਮਤਲਬ ਕੁਝ ਵੀ ਦੱਸ ਦਿਓ, ਲੇਕਿਨ ਕਰਿਓ ਮੈਸੇਜ ਜ਼ਰੂਰ 0439-799-767 'ਤੇ। ਜਿਵੇਂ ਇੱਧਰ ਸਿਡਨੀ ਤੋਂ ਭੱਲਾ ਜੀ ਨੇ ਮੈਸੇਜ ਕਰ ਦਿੱਤਾ ਹੈ, ਕਹਿ ਰਹੇ ਨੇ ਕਿੱਦਾਂ ਪੁਨੀਤ ਭਾਅ ਜੀ, ਆ ਗਏ ਫਿਰ ਤੁਸੀਂ ਅੱਤ ਕਰਵਾਉਣ? ਬਿਲਕੁਲ ਜੀ, ਤੁਹਾਡੇ ਸਾਰੇ ਸਾਡੇ ਪਿਆਰੇ ਪਿਆਰੇ ਸਰੋਤਿਆਂ ਦਾ, ਯਾਰਾਂ ਦਾ, ਸਾਰੇ ਸਾਡੇ ਚਾਹੁਣ ਵਾਲਿਆਂ ਦਾ ਸਪੋਰਟ ਹੈ। ਇਸੇ ਕਰਕੇ ਅਸੀਂ ਆ ਜਾਂਦੇ ਹਾਂ ਵਾਰ ਵਾਰ ਤੁਹਾਨੂੰ ਐਂਟਰਟੇਨ ਅਤੇ ਇਨਫੋਰਮ ਕਰਨ ਲਈ, ਅਤੇ ਆਸ ਕਰਦੇ ਹਾਂ ਕਿ ਸਾਡਾ ਸ਼ੋਅ ਤੁਹਾਨੂੰ ਚੰਗਾ ਲੱਗਦਾ ਹੋਵੇਗਾ। ਇਹ ਜੋ ਵੀ ਅਸੀਂ ਸ਼ੋਅ ਦੇ ਵਿੱਚ ਸੁਣਾਉਂਦੇ ਹਾਂ ਤੁਹਾਨੂੰ ਇੰਟਰਵਿਊਜ਼ ਜਾਂ ਫਿਰ ਰਿਪੋਰਟਸ, ਇਹ ਤੁਸੀਂ ਸਾਰੀਆਂ ਰਿਪੋਰਟਸ ਸਾਡੀ ਵੈਬਸਾਈਟ SBS ਪੰਜਾਬੀ ਤੇ ਜਾ ਕੇ ਸੁਣ ਸਕਦੇ ਹੋ, ਸ਼ੇਅਰ ਵੀ ਕਰ ਸਕਦੇ ਹੋ ਤੇ ਨਾਲ ਦੀ ਨਾਲ SBS ਪੰਜਾਬੀ ਦੇ ਫੇਸਬੁੱਕ ਅਤੇ ਇੰਸਟਾ ਪੇਜ ਨੂੰ ਵੀ ਫੋਲੋ ਕਰ ਸਕਦੇ ਹੋ। ਸਵਾਓ ਚੱਲਦੇ ਹਾਂ ਸਾਡੀ ਨਵੀਂ ਅਤੇ ਲੇਟੈਸਟ ਰਿਪੋਰਟ ਦੇ ਵੱਲ। SBS ਦੇ ਨਵੇਂ ਉਪਰਾਲੇ ਹੇਠ ਹੁਣ 60 ਤੋਂ ਵੱਧ ਭਾਸ਼ਾਵਾਂ ਦੇ ਵਿੱਚ ਤੁਸੀਂ ਆਸਟ੍ਰੇਲੀਆ ਦਾ ਰਾਸ਼ਟਰੀ ਗੀਤ ਯਾਨੀ ਕਿ ਨੈਸ਼ਨਲ ਐਂਥਮ ਸੁਣ ਸਕਦੇ ਹੋ। ਸਕੂਲ ਅਧਿਆਪਕ ਅਤੇ ਗੀਤਕਾਰ ਪੀਟਰ ਮੈਕਕੋਰਮਿਕ ਦਾ ਲਿਖਿਆ ਗੀਤ ਐਡਵਾਂਸ ਆਸਟ੍ਰੇਲੀਆ ਫੇਅਰ 1984 ਦੇ ਵਿੱਚ ਆਸਟ੍ਰੇਲੀਆ ਦੇ ਰਾਸ਼ਟਰੀ ਗੀਤ ਵਜੋਂ ਮਨਜ਼ੂਰ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਹਰ ਰਾਸ਼ਟਰੀ ਸਮਾਗਮ, ਖੇਡ ਮੁਕਾਬਲੇ ਅਤੇ ਹੋਰ ਕੋਈ ਵੀ ਜੋ ਆਫੀਸ਼ੀਅਲ ਸਮਾਰੋਹ ਹੁੰਦਾ ਹੈ ਉਸ ਦੇ ਵਿੱਚ ਇਹ ਗੀਤ ਗਾਇਆ ਜਾਂਦਾ ਹੈ। ਜਾਣੋ ਇਸ ਦੇ ਗੀਤ ਦੇ ਬੋਲਾਂ ਦਾ ਅਸਲੀ ਮਤਲਬ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ। ਬਿਲਕੁਲ ਜੀ, SBS ਨੇ ਡਿਫਰੈਂਟ ਡਿਫਰੈਂਟ ਲੈਂਗੁਏਜ ਦੇ ਵਿੱਚ ਟ੍ਰਾਂਸਲੇਟ ਕੀਤਾ ਹੈ ਅਤੇ ਪੰਜਾਬੀ ਦੇ ਵਿੱਚ ਤੁਹਾਨੂੰ ਅੱਜ ਸੁਣਾਉਣ ਜਾ ਰਹੇ ਹਾਂ।
SBS South Asian ਉੱਤੇ SBS ਪੰਜਾਬੀ। ਕੀ ਤੁਸੀਂ ਇਸ ਗੀਤ ਦੇ ਬੋਲ ਪਛਾਣ ਸਕਦੇ ਹੋ?
ਆਸਟ੍ਰੇਲੀਅਨਸ, ਆਓ ਸਾਰੇ ਖੁਸ਼ੀ ਮਨਾਈਏ, ਕਿਉਂਕਿ ਅਸੀਂ ਹਾਂ ਇੱਕ ਤੇ ਆਜ਼ਾਦ।
ਇਹ ਹੈ ਆਸਟ੍ਰੇਲੀਆ ਦਾ ਰਾਸ਼ਟਰੀ ਗਾਣ ਐਡਵਾਂਸ ਆਸਟ੍ਰੇਲੀਆ ਫੇਅਰ। ਇਸ ਦੇ ਮੂਲ ਬੋਲ 1878 ਵਿੱਚ ਆਸਟ੍ਰੇਲੀਅਨ ਸਕੂਲ ਅਧਿਆਪਕ ਅਤੇ ਗੀਤਕਾਰ ਪੀਟਰ ਮੈਕਕੋਰਮਿਕ ਦੁਆਰਾ ਲਿਖੇ ਗਏ ਸਨ। ਇਸ ਗੀਤ ਨੂੰ 19 April 1984 'ਚ ਆਸਟ੍ਰੇਲੀਆ ਦੇ ਰਾਸ਼ਟਰੀ ਗੀਤ ਵਜੋਂ ਪ੍ਰਵਾਨਗੀ ਦਿੱਤੀ ਗਈ ਸੀ ਤੇ 2021 ਵਿੱਚ ਐਂਥਮ ਦੀ ਦੂਜੀ ਲਾਈਨ ਦੇ ਸ਼ਬਦਾਂ ਨੂੰ ਨੌਜਵਾਨ ਅਤੇ ਆਜ਼ਾਦ ਯੰਗ ਐਂਡ ਫਰੀ ਤੋਂ ਇੱਕ ਅਤੇ ਆਜ਼ਾਦ ਵਨ ਐਂਡ ਫਰੀ ਵਿੱਚ ਅਪਡੇਟ ਕੀਤਾ ਗਿਆ ਸੀ ਤਾਂ ਜੋ ਸਮਾਵੇਸ਼ ਨੂੰ ਦਰਸਾਇਆ ਜਾ ਸਕੇ। ਤੁਸੀਂ ਇਸ ਅੰਗਰੇਜ਼ੀ ਵਿੱਚ ਗਾਏ ਗੀਤ ਨੂੰ ਕੋਈ ਵੀ ਅਧਿਕਾਰਤ ਸਮਾਰੋਹ ਵਿੱਚ, ਭਾਈਚਾਰਕ ਸਮਾਗਮਾਂ ਵਿੱਚ ਤੇ ਖੇਡ ਮੁਕਾਬਲਿਆਂ ਵਿੱਚ ਸੁਣਿਆ ਹੋਵੇਗਾ ਤੇ ਖਾਸ ਕਰਕੇ ਆਸਟ੍ਰੇਲੀਅਨ ਨਾਗਰਿਕਤਾ ਸਮਾਰੋਹ ਵਿੱਚ ਗਾਇਆ ਵੀ ਹੋਵੇਗਾ। ਪਰ ਇਹ ਸ਼ਾਇਦ ਪਹਿਲੀ ਵਾਰੀ ਹੋਵੇਗਾ ਕਿ ਤੁਸੀਂ ਆਸਟ੍ਰੇਲੀਆ ਦੇ ਰਾਸ਼ਟਰੀ ਗੀਤ ਦੇ ਬੋਲ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਸੁਣ ਰਹੇ ਹੋਵੋ ਤੇ ਜਾਣਨਾ ਚਾਹੁੰਦੇ ਹੋਵੋਗੇ ਕਿ ਇਹ ਕਿਸ ਤਰ੍ਹਾਂ। SBS ਆਡੀਓ ਨੇ ਇਸ ਸਾਲ 17 September ਨੂੰ 60 ਤੋਂ ਵੀ ਵੱਧ ਭਾਸ਼ਾਵਾਂ ਵਿੱਚ ਰਾਸ਼ਟਰੀ ਗੀਤ ਦੇ ਬੋਲ ਅਤੇ ਆਸਟ੍ਰੇਲੀਅਨ ਨਾਗਰਿਕਤਾ ਪ੍ਰਣ ਨੂੰ ਸਾਂਝਾ ਕੀਤਾ ਹੈ, ਜਿਸ ਨਾਲ ਲੱਖਾਂ ਨਵੇਂ ਆਸਟ੍ਰੇਲੀਅਨ ਨਾਗਰਿਕਾਂ ਨੂੰ ਆਪਣੇ ਦੇਸ਼ ਆਸਟ੍ਰੇਲੀਆ ਪ੍ਰਤੀ ਇੱਕ ਗੂੜਾ ਰਿਸ਼ਤਾ, ਮਾਣ ਅਤੇ ਅਪਣਾਈਅਤ ਮਹਿਸੂਸ ਹੋ ਸਕੇ। ਇਹ ਉਪਰਾਲਾ 17 September ਨੂੰ ਹੋਏ ਇੱਕ ਖਾਸ ਨਾਗਰਿਕਤਾ ਸਮਾਰੋਹ ਵਿੱਚ ਆਸਟ੍ਰੇਲੀਅਨ ਲੋਕਾਂ ਨਾਲ ਸਾਂਝਾ ਕੀਤਾ ਗਿਆ ਸੀ, ਜਿੱਥੇ ਆਸਟ੍ਰੇਲੀਆ ਦੇ ਗਵਰਨਰ ਜਨਰਲ ਹਰ ਐਕਸਲੈਂਸੀ ਮਿਸ ਸੈਮ ਮੌਸਟਨ AC ਵੀ ਮੌਜੂਦ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਰਾਸ਼ਟਰੀ ਗੀਤ ਆਸਟ੍ਰੇਲੀਆ ਦੀ ਸਾਂਝੀ ਕਹਾਣੀ ਵਿੱਚ ਇੱਕ ਵਿਲੱਖਣ ਸਥਾਨ ਰੱਖਦਾ ਹੈ। ਇਸ ਨੂੰ ਸਾਡੇ ਦੇਸ਼ ਵਿੱਚ ਬੋਲੀ ਜਾਣ ਵਾਲੀਆਂ ਕਈ ਭਾਸ਼ਾਵਾਂ ਵਿੱਚ ਉਪਲਬਧ ਕਰਵਾਉਣਾ ਸਾਰੇ ਆਸਟ੍ਰੇਲੀਅਨਾਂ ਦੀ ਮਦਦ ਕਰੇਗਾ ਤਾਂ ਜੋ ਉਹ ਉਨ੍ਹਾਂ ਸ਼ਬਦਾਂ ਦੀ ਖੂਬਸੂਰਤੀ ਅਤੇ ਉਸ ਦੇ ਪਿੱਛੇ ਮਹੱਤਵ ਨੂੰ ਸਮਝ ਸਕਣ ਜੋ ਅਸੀਂ ਆਪਣੇ ਰਾਸ਼ਟਰੀ ਸਮਾਗਮਾਂ, ਪ੍ਰੋਗਰਾਮਾਂ, ਸਕੂਲੀ ਸਮਾਰੋਹਾਂ ਅਤੇ ਹੋਰ ਮੌਕਿਆਂ ਤੇ ਸੁਣਦੇ ਹਾਂ। SBS ਦੇ ਲੈਂਗੁਏਜ ਅਤੇ ਆਡੀਓ ਕੰਟੈਂਟ ਦੇ ਡਾਇਰੈਕਟਰ ਡੇਵਿਡ ਹੂਆ ਨੇ ਵੀ ਇਸ ਉਪਰਾਲੇ ਬਾਰੇ ਮਾਣ ਨਾਲ ਦੱਸਿਆ। ਰਾਸ਼ਟਰੀ ਗੀਤ ਉਹ ਚੀਜ਼ ਹੈ ਜੋ ਅਸੀਂ ਅਕਸਰ ਸੁਣਦੇ ਹਾਂ ਅਤੇ ਇਹ ਪ੍ਰੋਜੈਕਟ ਇਸ ਨੂੰ ਹੋਰ ਵੱਧ ਪਹੁੰਚਣਯੋਗ ਬਣਾਉਂਦਾ ਹੈ, ਜਿਸ ਨਾਲ ਇਸ ਦੇ ਅਰਥ ਦੀ ਡੂੰਘੀ ਸਮਝ ਰਾਹੀਂ ਮਾਣ ਦੀ ਭਾਵਨਾ ਮਜ਼ਬੂਤ ਹੁੰਦੀ ਹੈ। SBS ਪੰਜਾਬੀ ਦੀ ਟੀਮ ਕੈਨਬਰਾ ਵਿਖੇ ਗਵਰਨਮੈਂਟ ਹਾਊਸ ਵਿੱਚ ਹੋਏ ਇਸ ਖਾਸ ਨਾਗਰਿਕਤਾ ਸਮਾਰੋਹ ਵਿੱਚ ਪਹੁੰਚੀ ਸੀ, ਜਿੱਥੇ ਨਵੇਂ ਨਾਗਰਿਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ। ਨੇਪਾਲ ਤੋਂ ਆਸ਼ੀਸ਼ ਕੁੰਵਰ ਛੇਤਰੀ ਨੇ ਇਸ ਦਿਨ ਪਹਿਲੀ ਵਾਰ ਇਹ ਰਾਸ਼ਟਰੀ ਗਾਣ ਗਾਇਆ ਅਤੇ ਇਸ ਭਾਵਕ ਤਜਰਬੇ ਦਾ ਅਨੁਭਵ ਸਾਂਝਾ ਕੀਤਾ। ਹੁਣ ਆਓ ਸੁਣਦੇ ਹਾਂ ਆਸਟ੍ਰੇਲੀਆ ਦਾ ਰਾਸ਼ਟਰੀ ਗੀਤ ਐਡਵਾਂਸ ਆਸਟ੍ਰੇਲੀਆ ਫੇਅਰ ਪੰਜਾਬੀ ਵਿੱਚ।
ਆਸਟ੍ਰੇਲੀਅਨਸ, ਆਓ ਸਾਰੇ ਖੁਸ਼ੀ ਮਨਾਈਏ, ਕਿਉਂਕਿ ਅਸੀਂ ਹਾਂ ਇੱਕ ਤੇ ਆਜ਼ਾਦ। ਸਾਡੀ ਜ਼ਮੀਨ ਸੁਨਹਿਰੀ ਤੇ ਮਿਹਨਤ ਦਾ ਇੱਥੇ ਹੈ ਮੁੱਲ। ਸਮੁੰਦਰ ਨਾਲ ਘਿਰਿਆ ਸਾਡਾ ਘਰ, ਸਾਡੀ ਜ਼ਮੀਨ ਕੁਦਰਤ ਦੇ ਤੋਹਫ਼ਿਆਂ ਨਾਲ ਭਰਪੂਰ ਹੈ, ਸੁੰਦਰ, ਅਮੀਰ ਤੇ ਦੁਰਲੱਭ। ਇਤਿਹਾਸ ਦੇ ਪੰਨਿਆਂ ਨੂੰ ਹਰ ਮੰਚ ਉੱਤੇ ਗਾਈਏ, ਆਸਟ੍ਰੇਲੀਆ ਅੱਗੇ ਵੱਧਦੇ ਜਾਈਏ। ਖੁਸ਼ੀ ਦੀਆਂ ਲਹਿਰਾਂ 'ਚ ਆਓ ਫਿਰ ਗਾਈਏ, ਆਸਟ੍ਰੇਲੀਆ ਅੱਗੇ ਵੱਧਦੇ ਜਾਈਏ। ਆਪਣੇ ਚਮਕਦਾਰ ਸਦਨ ਕ੍ਰੋਸ ਦੇ ਹੇਠਾਂ ਅਸੀਂ ਦਿਲ ਤੇ ਹੱਥਾਂ ਨਾਲ ਮਿਹਨਤ ਕਰਾਂਗੇ। ਆਪਣੇ ਇਸ ਕਾਮਨਵੈਲਥ ਨੂੰ ਧਰਤੀ ਦੀ ਹਰ ਜ਼ਮੀਨ ਉੱਤੇ ਮਸ਼ਹੂਰ ਕਰਾਂਗੇ। ਜੋ ਸਮੁੰਦਰੋਂ ਪਾਰ ਇੱਥੇ ਆਏ ਸਾਡੇ ਬੇਅੰਤ ਮੈਦਾਨ ਉਹਨਾਂ ਨਾਲ ਸਾਂਝੇ ਕਰਾਂਗੇ। ਆਓ ਹਿੰਮਤ ਕਰ ਇਕੱਠੇ ਹੋਈਏ, ਆਸਟ੍ਰੇਲੀਆ ਅੱਗੇ ਵੱਧਦੇ ਜਾਈਏ, ਖੁਸ਼ੀ ਦੀਆਂ ਲਹਿਰਾਂ 'ਚ ਆਓ ਫਿਰ ਗਾਈਏ, ਆਸਟ੍ਰੇਲੀਆ ਅੱਗੇ ਵੱਧਦੇ ਜਾਈਏ।
ਇਹ ਗੀਤ SBS ਤੋਂ ਜਸਦੀਪ ਕੌਰ ਗਿੱਲ ਨੇ ਸਾਂਝਾ ਕੀਤਾ ਹੈ ਅਤੇ ਇਹ ਐਕਸਪਲੇਨਰ ਜਸਮੀਤ ਕੌਰ ਵੱਲੋਂ ਪੇਸ਼ ਕੀਤਾ ਗਿਆ ਹੈ। SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਸੋ ਕੀ ਤੁਹਾਨੂੰ ਵੀ ਯਾਦ ਹੈ ਆਸਟ੍ਰੇਲੀਅਨ ਐਂਥਮ, ਚਾਹੇ ਅੰਗਰੇਜ਼ੀ 'ਚ ਯਾਦ ਹੋਵੇ ਤਾਂ ਇਟਸ ਅ ਬਿਗ ਥਿੰਗ। ਜਦੋਂ ਵੀ ਤੁਸੀਂ ਸਿਟੀਜ਼ਨਸ਼ਿਪ ਸੈਰਾਮਨੀ ਅਟੈਂਡ ਕੀਤੀ ਹੋਵੇਗੀ ਤਾਂ ਉਦੋਂ ਗਾਇਆ ਜ਼ਰੂਰ ਹੋਵੇਗਾ। ਲੇਕਿਨ ਅਸੀਂ ਦੇਖੋ ਨਵੀਂ ਪਹਿਲ ਕੀਤੀ ਹੈ ਪੰਜਾਬੀ ਦੇ ਵਿੱਚ ਅਤੇ ਹੋਰ 59 ਲੈਂਗੁਏਜ ਦੇ ਵਿੱਚ ਇਸਨੂੰ ਟਰਾਂਸਲੇਟ ਕਰਕੇ। ਸਵਾਸ ਕਰਦੇ ਹਾਂ ਕਿ ਦਿਨ ਤੁਹਾਡਾ ਚੰਗਾ ਲੰਘ ਰਿਹਾ ਹੋਵੇਗਾ। ਦੱਸ ਦਈਏ ਕਿ ਲਾਈਵ ਸ਼ੋਅ ਸ਼ਾਮੀ 4 ਵਜੇ ਡਿਜੀਟਲ ਆਡੀਓ ਬ੍ਰੌਡਕਾਸਟ ਅਤੇ SBS ਆਡੀਓ ਦੀ ਐਪ 'ਤੇ ਸ਼ੁਰੂ ਹੋ ਜਾਂਦਾ ਹੈ ਅਤੇ ਰੇਡੀਓ ਫ੍ਰੀਕੁਐਂਸੀ 'ਤੇ ਇਸੇ ਦਾ ਰਿਪੀਟ ਬ੍ਰੌਡਕਾਸਟ ਤੁਸੀਂ ਮੈਲਬਨ ਅਤੇ ਸਿਡਨੀ ਸਮੇਂ ਦੇ ਹਿਸਾਬ ਦੇ ਨਾਲ ਰਾਤੀ 9 ਵਜੇ ਸੁਣ ਸਕਦੇ ਹੋ। ਫਿਲਹਾਲ ਸਮਾਂ ਹੋ ਚੁੱਕਾ ਇੱਕ ਬ੍ਰੇਕ ਦਾ। ਮੈਂ ਹਾਂ ਪੁਨੀਤ ਢੀਂਗਰਾ ਅਤੇ ਬ੍ਰੇਕ 'ਤੇ ਜਾਂਦੇ ਜਾਂਦੇ ਤੁਸੀਂ ਆਪਣਾ ਸੁਨੇਹਾ ਭੇਜ ਸਕਦੇ ਹੋ ਆਪਣੇ ਨਾਮ ਦੇ ਨਾਲ 0439-799-7967 'ਤੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਆ ਗਿਆ ਜੀ ਵਾਪਸ। ਮੈਂ ਹਾਂ ਪੁਨੀਤ ਢੀਂਗਰਾ, ਤੁਸੀਂ ਸੁਣ ਰਹੇ ਹੋ SBS ਦੇ ਉੱਤੇ ਪੰਜਾਬੀ ਰੇਡੀਓ ਪ੍ਰੋਗਰਾਮ ਅਤੇ ਹੁਣ ਆਓ ਲੈ ਚੱਲਦੇ ਹਾਂ ਤੁਹਾਨੂੰ ਲਹਿੰਦੇ ਪੰਜਾਬ ਵੱਲ ਅਤੇ ਸੁਣਾਉਂਦੇ ਹਾਂ ਉੱਥੋਂ ਦੀਆਂ ਲੇਟੈਸਟ ਖਬਰਾਂ, ਤਾਜ਼ਾ ਤਰੀਨ ਖਬਰਾਂ ਜੋ ਪੇਸ਼ ਕਰ ਰਹੇ ਨੇ ਮਸੂਦ ਮੱਲੀ ਜੀ ਪਾਕਿਸਤਾਨ ਡਾਇਰੀ ਦੇ ਰੂਪ ਦੇ ਵਿੱਚ।
ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਵੱਲੋਂ ਭਾਰਤ ਨੂੰ ਇੱਕ ਵਾਰ ਫੇਰ ਗੱਲਬਾਤ ਦੇ ਨਾਲ ਮਾਮਲੇ ਨਿਬੇੜਨ ਦਾ ਖੁੱਲ੍ਹਾ ਸੱਦਾ। ਇੱਕ ਮੁਲਕ ਦੇ ਉੱਤੇ ਕੀਤਾ ਗਿਆ ਹਮਲਾ ਦੂਜੇ ਮੁਲਕ ਤੇ ਹਮਲਾ ਸਮਝਿਆ ਜਾਏਗਾ। ਪਾਕਿਸਤਾਨ ਤੇ ਸਾਊਦੀ ਅਰਬ ਵਿਚਕਾਰ ਇੱਕ ਵੱਡਾ ਸਮਝੌਤਾ। ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਨੇ ਜਸਟਿਸ ਜਹਾਂਗੀਰੀ ਨੂੰ ਕੰਮ ਤੋਂ ਰੋਕ ਦਿੱਤਾ। 5 ਜੱਜਾਂ ਨੇ ਇਸ ਕੰਮ ਨੂੰ ਸੁਪਰੀਮ ਕੋਰਟ 'ਚ ਚੈਲੰਜ ਕਰਤਾ। 37 ਸਾਲਾਂ 'ਚ $22 ਅਰਬ ਨੂੰ ਖਰਚ ਕੇ ਵੀ ਅਫਗਾਨਿਸਤਾਨ ਤੇ ਪਾਕਿਸਤਾਨ 'ਚੋਂ ਪੋਲੀਓ ਨਹੀਂ ਮੁਕਾਇਆ ਜਾ ਸਕਿਆ। WHO ਦੀ ਰਿਪੋਰਟ। ਮਰੀਅਮ ਨਵਾਜ਼ ਵੱਲੋਂ KPK ਸੂਬੇ ਸਮੇਤ ਬਾਕੀ ਸੂਬਿਆਂ ਨੂੰ ਕਣਕ ਵੇਚਣ ਤੇ ਪਾਬੰਦੀ ਤੇ ਪੁਲਿਸ ਦੇ ਨਾਲ ਮੁਕਾਬਲੇ 'ਚ ਮੁਲਤਾਨ ਡਿਵੀਜ਼ਨ ਅੰਦਰ 7 ਲੜਾਕੂ ਮਾਰੇ ਗਏ ਤੇ 4 ਫੱਟੜ। ਇਹ SBS ਪੰਜਾਬੀ ਹੈ, ਲੈਂਦੇ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਆਖਿਆ ਹੈ ਕਿ ਭਾਰਤ ਦੇ ਨਾਲ ਲੜਾਈ ਮੁੱਕ ਗਈ ਪਰ ਖਿੱਤੇ ਦੇ ਅਮਲੀ ਦੋਵੇਂ ਮੁਲਕਾਂ ਨੂੰ ਗੱਲਬਾਤ ਦੇ ਨਾਲ ਮਸਲੇ ਨਿਬੇੜਨੇ ਪੈਣਗੇ। ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਲੰਡਨ 'ਚ ਵਾਸਤੇ ਪਾਕਿਸਤਾਨੀਆਂ ਦੇ ਇੱਕ ਵੱਡੇ ਇਕੱਠ ਨਾਲ ਗੱਲਬਾਤ ਕਰਦਿਆਂ ਭਾਰਤ ਨੂੰ ਖੁੱਲ੍ਹੇ ਲਫ਼ਜ਼ਾਂ 'ਚ ਗੱਲਬਾਤ ਦੇ ਨਾਲ ਮਾਮਲੇ ਨਿਬੇੜਨ ਦਾ ਸੱਦਾ ਦਿੱਤਾ। ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦੀ ਗੱਲਬਾਤ 'ਚੋਂ ਕੁਝ ਬੋਲ।
ਸੀਜ਼ ਫਾਇਰ ਹੋ ਚੁੱਕੀ, ਅਬ ਹਮ ਅਮਨ ਚਾਹਤੇ ਹਮ ਤਰੱਕੀ ਚਾਹਤੇ ਹੈ ਖੁਸ਼ਹਾਲੀ ਚਾਹਤੇ ਹੈ ਔਰ ਪਾਕਿਸਤਾਨ ਕੇ ਅੰਦਰ ਬੇਰੋਜ਼ਗਾਰੀ ਕਾ ਖਾਤਮਾ ਚਾਹਤੇ ਹੈ ਸਰਮਾਯਾਕਾਰੀ ਚਾਹਤੇ ਹੈ ਔਰ ਮੈਨੇ ਯੇ ਆਫਰ ਕਈ ਮਰਤਬਾ ਮੈਨੇ ਦੀ ਹੈ ਦੁਨੀਆ ਨੇ ਸੁਣੀ ਹੈ ਮੈਨੇ ਯੇ ਬਾਤ ਕਈ ਮਰਤਬਾ ਕੀ ਹਮ ਕਸ਼ਮੀਰ ਪਾਣੀ ਕੇ ਮਸਲੇ ਕੇ ਉਪਰ ਟ੍ਰੇਡ ਕੇ ਉਪਰ ਹਮ ਕਾਉਂਟਰ ਟੈਰਰਿਜ਼ਮ ਕੇ ਉਪਰ ਹਮ ਬੈਠ ਕੇ ਬਾਤ ਕਰਨਾ ਚਾਹਤੇ ਹੈ ਨੋਟ ਫ੍ਰੋਮ ਅ ਪੋਜੀਸ਼ਨ ਆਫ ਵੀਕਨੈਸ ਹਮ ਬਰਾਬਰੀ ਕੀ ਬੁਨਿਆਦ ਪਰ ਆਪਸੇ ਬਾਤ ਕਰਨਾ ਚਾਹਤੇ ਹੈ ਔਰ ਯੇ ਮਸਾਇਲ ਕਸ਼ਮੀਰ ਕੇ ਔਰ ਦੂਸਰੇ ਮਸਾਇਲ ਹੱਲ ਕਰਨਾ ਚਾਹਤੇ ਹੈ ਕਿਉਂਕਿ ਖਿੱਤੇ ਮੇ ਹਮ ਹਮਸਾਏ ਹੈ ਅਬ ਯੇ ਹਮਾਰੇ ਉਪਰ ਹੈ ਕਿ ਹਮਨੇ ਅਮਨ ਸੇ ਰਹਿਣਾ ਹੈ ਯਾ ਇੱਕ ਝਗੜਾਲੂ ਹਮਸਾਇਓਂ ਕੀ ਤਰ੍ਹਾਂ ਰਹਿਣਾ।
ਇਹ ਸਨ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ। ਪਾਕਿਸਤਾਨ ਨੇ ਸਾਊਦੀ ਅਰਬ ਦੇ ਨਾਲ ਪਿਛਲੇ ਹਫ਼ਤੇ ਇੱਕ ਨਵਾਂ ਸਮਝੌਤਾ ਕੀਤਾ ਹੈ ਜਿਸ ਨੂੰ ਦੋਵੇਂ ਮੁਲਕ ਇੱਕ ਦੂਜੇ ਦੀ ਸਲਾਮਤੀ ਦੇ ਬਾਰੇ ਇੱਕ ਵੱਡਾ ਡਿਫੈਂਸ ਸਮਝੌਤਾ ਕਰਾਰ ਦੇ ਰਹੇ ਨੇ। ਇਸ ਸਮਝੌਤੇ ਦਾ ਐਲਾਨ ਕਰਦਿਆਂ ਹੋਇਆਂ ਸਾਊਦੀ ਅਰਬ ਦੇ ਪ੍ਰਧਾਨ ਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਨੇ ਆਖਿਆ ਕਿ ਸਾਊਦੀ ਅਰਬ ਤੇ ਪਾਕਿਸਤਾਨ ਦੋਵਾਂ ਦੇ ਵਿੱਚੋਂ ਕਿਸੇ ਇੱਕ ਦੇ ਉੱਤੇ ਹਮਲਾ ਹੁੰਦਾ ਆ ਤੇ ਇਹਨੂੰ ਦੂਜੇ ਦੇ ਉੱਤੇ ਵੀ ਹਮਲਾ ਹੋਣਾ ਸਮਝਿਆ ਜਾਏਗਾ। ਇਸ ਤੋਂ ਬਾਅਦ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਨੇ ਇਸ ਸਮਝੌਤੇ ਦੇ ਬਾਰੇ ਬਿਆਨ 'ਚ ਆਖਿਆ ਕਿ ਹੁਣ ਪਾਕਿਸਤਾਨ ਦੇ ਐਟਮ ਬੰਬ ਲੋੜ ਪੈਣ ਤੇ ਸਾਊਦੀ ਅਰਬ ਵੀ ਵਰਤ ਸਕੇਗਾ। ਖਾਜਾ ਆਸਫ ਉਹਨਾਂ ਦੇ ਇਸ ਬਿਆਨ ਤੇ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਵੱਲੋਂ ਕੋਈ ਜਵਾਬ ਸਾਹਮਣੇ ਨਹੀਂ ਆਇਆ ਕਿਉਂਕਿ ਸਾਊਦੀ ਅਰਬ ਤੇ ਪਾਕਿਸਤਾਨ ਇਸ ਏਜੰਸੀ ਦੇ ਮੈਂਬਰ ਨੇ ਤੇ ਆਲਮੀ ਪੱਧਰ ਤੇ ਇਹ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਹੈ ਕਿ ਕੋਈ ਮੁਲਕ ਆਪਣੇ ਐਟਮ ਬੰਬ ਦੂਸਰੇ ਮੁਲਕ ਨੂੰ ਦੇਣ ਵਾਸਤੇ ਕੋਈ ਸਮਝੌਤਾ ਕਰ ਰਿਹਾ ਤੇ ਬਿਆਨ ਵੀ ਦੇ ਰਿਹਾ ਆ। ਇਧਰ ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਦਾ ਆਖਣਾ ਆ ਕਿ ਸਾਊਦੀ ਅਰਬ ਦੇ ਨਾਲ ਹੋਣ ਵਾਲੇ ਡਿਫੈਂਸ ਸਮਝੌਤੇ ਤਰ੍ਹਾਂ ਕਈ ਹੋਰ ਅਰਬ ਮੁਲਕ ਵੀ ਪਾਕਿਸਤਾਨ ਦੇ ਨਾਲ ਇਹੋ ਜਿਹੇ ਸਮਝੌਤੇ ਕਰਨ ਦੇ ਰੀਝਵੰਦ ਨੇ। ਪਿਛਲੇ ਹਫ਼ਤੇ ਇਸਲਾਮਾਬਾਦ ਹਾਈ ਕੋਰਟ ਨੇ ਜਸਟਿਸ ਜਹਾਂਗੀਰੀ ਹੋਣਾ ਨੂੰ ਇਸ ਇਲਜ਼ਾਮ ਤੋਂ ਬਾਅਦ ਕੰਮ ਕਰਨ ਤੋਂ ਰੋਕ ਦਿੱਤਾ ਸੀਗਾ ਕਿ ਉਹਨਾਂ ਦੀ ਕਾਨੂੰਨ ਦੀ ਡਿਗਰੀ ਜਾਲੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਹਦੇ ਤੋਂ ਬਾਅਦ ਇਸਲਾਮਾਬਾਦ ਬਾਰ ਦੇ ਵਕੀਲਾਂ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਤੇ ਅਦਾਲਤੀ ਕਾਰਵਾਈਆਂ ਦਾ ਬਾਈਕਆਟ ਕੀਤਾ ਜਾ ਰਿਹਾ ਹੈ। ਜਸਟਿਸ ਜਹਾਂਗੀਰੀ ਸਮੇਤ ਜਸਟਿਸ ਬਾਬਰ ਸਤਾਰ, ਜਸਟਿਸ ਇਸਾਕ, ਜਸਟਿਸ ਸਮਨ ਸਮੇਤ ਕੁੱਲ 5 ਜੱਜਾਂ ਨੇ ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਡੋਗਰ ਦੇ ਖਿਲਾਫ਼ ਸੁਪਰੀਮ ਕੋਰਟ ਆਫ਼ ਪਾਕਿਸਤਾਨ ਦਾ ਬੂਹਾ ਖੜਕਾਇਆ ਹੈ। ਸੁਪਰੀਮ ਕੋਰਟ ਆਫ ਪਾਕਿਸਤਾਨ 'ਚ ਦਾਇਰ ਅਰਜ਼ੀ 'ਚ ਆਖਿਆ ਗਿਆ ਹੈ ਕਿ ਜਦੋਂ ਕਿਸੇ ਜੱਜ 'ਤੇ ਕਿਸੇ ਵੀ ਕਿਸਮ ਦਾ ਕੋਈ ਇਲਜ਼ਾਮ ਲੱਗਦਾ ਹੈ ਤਾਂ ਉਹਦੇ ਬਾਰੇ ਪਲੇਟਫਾਰਮ ਜੁਡੀਸ਼ੀਅਲ ਕਮਿਸ਼ਨ ਹੈ। ਇਲਜ਼ਾਮ ਲੱਗਣ ਵਾਲਾ ਜੱਜ ਆਪ ਆਪਣੇ ਮਰਤਬੇ ਤੋਂ ਪਰਾਂ ਹੋ ਜਾਏ ਜਾਂ ਕੰਮ ਛੱਡ ਦੇਵੇ ਤਾਂ ਵੱਖਰੀ ਗੱਲ ਏ, ਕਿਸੇ ਵੀ ਹਾਈਕੋਰਟ ਦਾ ਚੀਫ ਜਸਟਿਸ ਉਹਨੂੰ ਕੰਮ ਤੋਂ ਕਿਸੇ ਇਲਜ਼ਾਮ ਦੇ ਤਹਿਤ ਨਹੀਂ ਰੋਕ ਸਕਦਾ ਜਦੋਂ ਤੱਕ ਉਹ ਦੋਸ਼ੀ ਸਾਬਤ ਨਹੀਂ ਹੁੰਦਾ। ਇਨ੍ਹਾਂ ਜੱਜਾਂ ਵੱਲੋਂ ਚੀਫ ਜਸਟਿਸ ਇਸਲਾਮਾਬਾਦ ਹਾਈਕੋਰਟ 'ਤੇ ਇਲਜ਼ਾਮ ਲਾਇਆ ਗਿਆ ਹੈ ਕਿ ਉਹ ਆਪਣੇ ਇਖਤਿਆਰਾਂ ਦਾ ਨਜਾਇਜ਼ ਜ਼ੋਰ ਵਰਤ ਕੇ ਇਨ੍ਹਾਂ ਜੱਜਾਂ ਨੂੰ ਖੁੱਡੇ ਲਾਈਨ ਲਾ ਰਹੇ ਨੇ। ਯੂਐਨਓ ਦੀ ਨਿਗਰਾਨੀ 'ਚ ਕੰਮ ਕਰਦੇ WHO ਇਦਾਰੇ ਨੇ ਪਾਕਿਸਤਾਨ 'ਚ ਪੋਲੀਓ ਨੂੰ ਮੁਕਾਉਣ ਬਾਰੇ ਆਪਣੀ ਤਾਜ਼ਾ ਰਿਪੋਰਟ ਦੇ ਵਿੱਚ ਆਖਿਆ ਹੈ ਕਿ ਪਿਛਲੇ 37 ਸਾਲਾਂ 'ਚ ਪਾਕਿਸਤਾਨ ਦੇ ਅੰਦਰ ਪੋਲੀਓ ਨੂੰ ਮੁਕਾਉਣ ਲਈ 22 ਅਰਬ ਡਾਲਰ ਖਰਚ ਕੀਤੇ ਗਏ, ਪਰ ਇਸ ਮਰਜ਼ ਜਾਂ ਰੋਗ ਤੋਂ ਛੁਟਕਾਰਾ ਨਹੀਂ ਲਿਆ ਜਾ ਸਕਿਆ। ਯਾਦ ਰਹੇ ਕਿ ਇਸ ਚੱਲਦੇ ਸਾਲ 'ਚ ਅਗਸਤ ਮਹੀਨੇ ਦੇ ਮੁੱਕਣ ਤੱਕ ਪਾਕਿਸਤਾਨ ਭਰ 'ਚੋਂ ਪੋਲੀਓ ਦੇ 26 ਨਵੇਂ ਕੇਸ ਫੜੇ ਗਏ ਨੇ। ਇਸ ਰਿਪੋਰਟ 'ਚ ਆਖਿਆ ਗਿਆ ਹੈ ਕਿ ਇਸ ਰੋਗ ਨੂੰ ਉੱਕਾ ਮੁਕਾਉਣ ਲਈ ਹੁਣ ਪੁਰਾਣੇ ਤਰੀਕੇ ਛੱਡ ਕੇ ਕੋਈ ਨਵਾਂ ਯਤਨ ਕਰਨਾ ਪਏਗਾ, ਪਰ ਇਹਦੇ ਲਈ ਲਾਜ਼ਮ ਹੈ ਕਿ ਜਿਨ੍ਹਾਂ ਮੁਲਕਾਂ ਦੇ ਵਿੱਚ ਇਹ ਮਰਜ਼ ਸਾਹਮਣੇ ਆ ਰਿਹਾ ਆ ਉਹ ਆਪ ਵੀ ਇਹਦੇ ਬਾਰੇ ਫਿਕਰ ਦੇ ਮੁਤਾਬਕ ਆਪਣੀਆਂ ਜ਼ਿੰਮੇਵਾਰੀਆਂ ਵਿਖਾਲਣ। ਇਸ ਰਿਪੋਰਟ 'ਚ ਆਖਿਆ ਗਿਆ ਹੈ ਕਿ ਸਾਲ 2023 'ਚ ਇਸ ਮਰਜ਼ ਨੇ ਇੱਕ ਵਾਰ ਫਿਰ ਪੂਰੇ ਜ਼ੋਰ ਦੇ ਨਾਲ ਪਾਕਿਸਤਾਨ ਤੇ ਅਫਗਾਨਿਸਤਾਨ 'ਚ ਸਿਰ ਚੁੱਕਿਆ ਹੈ। ਰਿਪੋਰਟ ਦੇ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਪਾਕਿਸਤਾਨ 'ਚ ਪੋਲੀਓ ਵੈਕਸੀਨ ਪਿਆਉਣ ਵਾਲੇ ਅਮਲੇ ਨੂੰ ਉਹਨਾਂ ਦੀ ਜਾਨ ਦਾ ਖਤਰਾ ਹੁੰਦਾ ਹੈ ਤੇ ਕਈ ਵਾਰ ਹਮਲਿਆਂ ਦੇ ਵਿੱਚ ਉਹਨਾਂ ਨੂੰ ਕਤਲ ਵੀ ਕਰ ਦਿੱਤਾ ਜਾਂਦਾ ਹੈ। ਹੜ੍ਹ ਤੋਂ ਬਾਅਦ ਲੈਂਦੇ ਪੰਜਾਬ 'ਚ ਕਣਕ ਤੇ ਚੌਲਾਂ ਦੇ ਕਾਲ ਕੁਣੋਂ ਬਾਕੀ ਸ਼ਾਵਾਂ ਦੇ ਕਾਲ ਨੂੰ ਭਾਂਪਦਿਆਂ ਹੋਇਆਂ ਲੈਂਦੇ ਪੰਜਾਬ ਦੀ ਸੀਐਮ ਮਰੀਅਮ ਨਵਾਜ਼ ਨੇ ਕਣਕ ਪੰਜਾਬ ਤੋਂ ਬਾਅਦ KPK ਤੇ ਬਾਕੀ ਸੂਬਿਆਂ ਨੂੰ ਵੇਚਣ ਤੇ ਭੇਜਣ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਕਣਕ ਦੇ ਗੋਦਾਮਾਂ ਦੇ ਉੱਤੇ ਸੂਬੇ ਭਰ ਦੇ ਵਿੱਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਨੇ, ਜਿਹਦੇ ਤੇ ਕਿਸਾਨਾਂ ਨੇ ਸ਼ਿਕਵਾ ਕੀਤਾ ਕਿ ਪਹਿਲਾਂ ਤੇ ਸਰਕਾਰ ਨੇ ਕਣਕ ਦਾ ਝਾੜ ਆਉਣ ਤੋਂ ਬਾਅਦ ਮੁੱਲ ਹੀ ਨਹੀਂ ਮਿੱਥਿਆ। ਜੇ ਕਿਸਾਨਾਂ ਨੇ ਆਪਣੀ ਮਦਦ ਆਦਿ ਦੇ ਤਹਿਤ ਕਣਕ ਨੂੰ ਸਾਂਭਿਆ ਸੀਗਾ ਤੇ ਉਹਨਾਂ ਦੇ ਗੋਦਾਮਾਂ ਤੇ ਛਾਪੇ ਮਾਰ ਕੇ ਕਣਕ ਦੇ ਸਟਾਕ ਦੇ ਉੱਤੇ ਕਬਜ਼ੇ ਕੀਤੇ ਜਾ ਰਹੇ ਨੇ। ਜਦਕਿ KPK ਸੂਬੇ ਦੇ ਜ਼ਿੰਮੇਦਾਰਾਂ ਨੇ ਮਰੀਅਮ ਨਵਾਜ਼ ਹੋਣਾ ਦੇ ਇਸ ਫੈਸਲੇ ਤੇ ਸਖ਼ਤ ਨੁਕਤਾਚੀਨੀ ਕੀਤੀ ਏ ਤੇ ਆਖਿਆ ਆ ਕਿ ਕਣਕ ਰੋਕ ਕੇ KPK ਸੂਬੇ ਦੀ ਆਵਾਮ ਦੇ ਨਾਲ ਧੱਕਾ ਕੀਤਾ ਜਾ ਰਿਹਾ ਏ। KPK ਸੂਬੇ ਤੋਂ ਖੁਰਾਕ ਦੇ ਸੂਬਾ ਵਜ਼ੀਰ ਦਾ ਆਖਣਾ ਆ ਕਿ ਸਾਡੇ ਸੂਬੇ 'ਚ ਇੱਕ ਵਾਸੀ ਨੇ ਸਾਲ ਭਰ ਦੇ ਵਿੱਚ 124 ਕਿਲੋ ਕਣਕ ਯਾਨੀ 3 ਮਨ ਫੀ ਬੰਦਾ ਕਣਕ ਖਾਣੀ ਹੁੰਦੀ ਏ। ਸਾਡੀ ਕਣਕ ਦੀ ਕੁੱਲ ਪੈਦਾਵਾਰ ਸਾਡੇ ਸੂਬੇ ਦੀ ਆਬਾਦੀ ਦੀਆਂ ਲੋੜਾਂ ਥੋੜਾ ਪੂਰੀਆਂ ਨਹੀਂ ਕਰ ਸਕਦੀ। ਕੌਮੀ ਏਕਤਾ ਦੇ ਤਹਿਤ ਹੋਣ ਵਾਲੇ ਸਮਝੌਤਿਆਂ ਦੇ ਤਹਿਤ ਇਹ ਕਣਕ ਸਾਡਾ ਸੂਬਾ ਮੁੱਲ ਖਰੀਦਦਾ ਹੈ, ਜਿਹਨੂੰ ਰੋਕਣਾ ਠੀਕ ਨਹੀਂ। ਲੈਂਦੇ ਪੰਜਾਬ ਦੇ ਮੁਲਤਾਨ ਡਿਵੀਜ਼ਨ ਤੋਂ ਕ੍ਰਾਈਮ ਕੰਟਰੋਲ ਡਿਪਾਰਟਮੈਂਟ ਨੇ ਦਾਅਵਾ ਕੀਤਾ ਹੈ ਕਿ ਹਫ਼ਤੇ ਵਾਲੇ ਦਿਨ ਮੁਲਤਾਨ, ਸ਼ੁਜਾਬਾਦ ਤੇ ਵਿਹਾੜੀ ਦੇ ਵਿੱਚ ਅਤਗਰਦ ਲੜਾਕੂਆਂ ਦੇ ਖਿਲਾਫ਼ 6 ਕਾਰਵਾਈਆਂ ਕੀਤੀਆਂ ਗਈਆਂ। ਇੰਟੈਲੀਜੈਂਸ ਇਤਲਾਮਾਂ ਦੇ ਉੱਤੇ ਹੋਣ ਵਾਲੀਆਂ ਇਨ੍ਹਾਂ ਕਾਰਵਾਈਆਂ 'ਚ 7 ਅਤਗਰਦ ਲੜਾਕੂ ਮਾਰੇ ਗਏ ਨੇ ਤੇ 3 ਫੱਟੜ ਹਾਲਤ 'ਚ ਗ੍ਰਿਫ਼ਤਾਰ ਹੋਏ ਨੇ, ਜਦਕਿ ਇਨ੍ਹਾਂ ਦੇ ਕਈ ਸਾਥੀ ਨਸਣ ਦੇ ਵਿੱਚ ਕਾਮਯਾਬ ਰਹੇ। ਪਹਿਲੀ ਕਾਰਵਾਈ ਚੱਕ ਨੰਬਰ 70 ਦੇ ਵਿੱਚ ਹੋਈ, ਜਿੱਥੇ 7 ਡਾਕੂ ਨਾਕਾ ਲਾ ਕੇ ਲੋਕਾਂ ਨੂੰ ਲੁੱਟ ਰਹੇ ਸਨ। ਪੁਲਿਸ ਵੈਗਨ ਵੇਖਦਿਆਂ ਹੀ ਉਹਨਾਂ ਨੇ ਫਾਇਰਿੰਗ ਕਰ ਦਿੱਤੀ, ਜਿਹਦੇ ਨਾਲ 3 ਤੇ ਫਾਇਰਿੰਗ ਦੇ ਨਾਲ ਫੱਟਰ ਹੋ ਗਏ ਤੇ 4 ਨਸਣ 'ਚ ਕਾਮਯਾਬ ਰਹੇ। ਇਹ 3 ਫੱਟਰ ਹੋਏ ਡਾਕੂਆਂ ਨੂੰ ਹਸਪਤਾਲ ਅਪੜਾਇਆ ਗਿਆ, ਪਰ ਇਹ ਉੱਥੇ ਜਾ ਕੇ ਮਰ ਗਏ। ਦੂਜੀ ਕਾਰਵਾਈ ਚੱਕ ਨੰਬਰ 83 WB ਦੇ ਲਾਗੇ ਹੋਈ, ਜਿੱਥੇ ਮੋਟਰਸਾਈਕਲ ਤੇ ਆਏ ਲੜਾਕੂਆਂ ਨੇ ਪੁਲਿਸ ਵੈਗਨ ਨੂੰ ਵੇਖ ਕੇ ਉਹਨਾਂ ਦੇ ਉੱਤੇ ਫਾਇਰਿੰਗ ਕਰਤੀ। ਪੁਲਿਸ ਦੀ ਜਵਾਬੀ ਫਾਇਰਿੰਗ ਦੇ ਨਾਲ ਇਹ ਸਾਰੇ ਮਾਰੇ ਗਏ। ਤੀਜੇ ਵਕੂਏ 'ਚ ਇੱਕ ਨਾਕੇ ਦੇ ਉੱਤੇ ਪੁਲਿਸ ਵੱਲੋਂ ਇੱਕ ਰਕਸ਼ੇ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ, ਪਰ ਰਕਸ਼ੇ 'ਚ ਸਫ਼ਰ ਕਰਦੇ ਅਤਗਰਦਾਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ। ਜਵਾਬੀ ਫਾਇਰਿੰਗ 'ਚ ਇੱਕ ਲੜਾਕੂ ਮੌਕੇ ਤੇ ਮਰ ਗਿਆ, ਜਦਕਿ ਉਹਦੇ 2 ਸਾਥੀ ਗੋਲੀਆਂ ਵੱਜਣ ਦੇ ਨਾਲ ਫੱਟਰ ਹੋ ਕੇ ਨੱਸ ਕੇ ਇਸ ਰਿਕਸ਼ੇ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਬਾਰੂਦ ਫੜਿਆ ਗਿਆ ਹੈ। ਲੋ ਜੀ, ਲੈਂਦੇ ਪੰਜਾਬ ਤੋਂ ਇਸ ਹਫ਼ਤੇ ਲਈ ਇੰਨਾ ਹੀ। ਆਉਂਦੇ ਹਫ਼ਤੇ ਕੁਝ ਹੋਰ ਖ਼ਬਰਾਂ ਦਾ ਨਿਚੋੜ ਲੈ ਕੇ ਮਸੂਦ ਮੱਲੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੇ ਰੂਬਰੂ ਹਾਜ਼ਰ ਹਾਓ।
ਸੋ ਪਾਕਿਸਤਾਨ ਡਾਰੀ ਮਸੂਦ ਮੱਲੀ ਜੀ ਪੇਸ਼ ਕਰ ਰਹੇ ਸਨ ਤੇ ਮੈਂ ਹਾਂ ਪੁਨੀਤ ਢੀਂਗਰਾ, ਜੋ ਅੱਜ ਦਾ ਪ੍ਰੋਗਰਾਮ ਪੇਸ਼ ਕਰ ਰਿਹਾ। ਸੋ ਹੁਣ ਸਮਾਂ ਹੋ ਚੁੱਕਾ ਹੈ ਸਾਡੇ ਪਹਿਲੇ ਗਾਣੇ ਦਾ, ਜੋ ਹੈ ਪਾਕਿਸਤਾਨ ਤੋਂ ਹੀ ਲੇਕਿਨ ਪੰਜਾਬੀ ਗਾਣਾ ਬਹੁਤ ਕਮਾਲ ਦਾ। ਆਓ ਇਹ ਤੁਹਾਨੂੰ ਸੁਣਾਉਂਦੇ ਹਾਂ ਤੇ ਇਸ ਤੋਂ ਬਾਅਦ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਇੱਕ ਬਹੁਤ ਬਿਹਤਰੀਨ ਇੰਟਰਵਿਊ ਦੇ ਨਾਲ।
We all know that owning a small business means you wear many hats, but sometimes you really need an extra pair of hands. Upwork is how good companies find great and trusted freelance talent. With more than 2 decades of experience, with the simple and ambitious goal of pioneering a better way of working, companies at every stage turn to Upwork to get things done and find more flexibility in staffing key projects and initiatives. They access a global marketplace filled with top talent in IT, web dev, marketing, and more. Posting a job on Upwork is easy. With no cost to join, you can register, browse freelancer profiles, and get help drafting a job post or even book a consultation. From there, you connect with freelancers that get you and can easily hire them and take your business to the next level. Visit Upwork.com right now and post your job for free. That's Upwork.com to post your job for free and connect with top talent ready to help your business grow. That's Upwork.com, Upwork.com.
ਇਸ ਕਮਰਸ਼ੀਅਲ ਵਕਫੇ ਤੋਂ ਬਾਅਦ ਵਾਪਸ ਆ ਚੁੱਕੇ ਹਾਂ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ, ਤੇ ਜੇ ਤੁਸੀਂ ਵੀ ਕਰਨੀ ਹੋਵੇ ਕੋਈ ਵੀ ਗੱਲਬਾਤ ਤਾਂ ਮੈਸੇਜ ਸੁਨੇਹਾ ਭੇਜ ਸਕਦੇ ਹੋ। ਨੰਬਰ ਹੈ 0439-799-767। ਆਓ ਅਗਲੇ ਪਾਠ ਵੱਲ ਚੱਲਦੇ ਹਾਂ ਤੇ ਇੰਟਰਵਿਊ ਸੈਕਸ਼ਨ ਸਾਡਾ। ਪੰਜਾਬੀ ਪ੍ਰਵਾਸੀ ਪਰਿਵਾਰਾਂ ਨੂੰ ਦਰਪੇਸ਼ ਆਉਂਦੀਆਂ ਵੱਖ ਵੱਖ ਚੁਣੌਤੀਆਂ ਜਿਵੇਂ ਕਿ ਮਾਨਸਿਕ ਸਿਹਤ, ਵਿਆਹਤਾ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ, ਬੱਚਿਆਂ ਦੇ ਪਾਲਣ ਪੋਸ਼ਣ ਅਤੇ ਸੁਖਾਵੇਂ ਪਰਿਵਾਰਕ ਸਬੰਧਾਂ ਵਰਗੇ ਮਸਲਿਆਂ ਲਈ ਸਰਦਾਰ ਬਲਦੇਵ ਸਿੰਘ ਮੱਠਾ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਹਿਰ ਸਲਾਹਕਾਰ ਵਜੋਂ ਮੰਨਿਆ ਜਾਂਦਾ ਹੈ। ਕੈਨੇਡਾ ਤੋਂ ਇਹ ਪਹਿਲੀ ਵਾਰ ਪਿਛਲੇ ਹਫ਼ਤੇ ਆਸਟ੍ਰੇਲੀਆ ਦੌਰੇ ਤੇ ਆਏ ਸਨ ਔਰ SBS ਪੰਜਾਬੀ ਦੇ ਨਾਲ ਵੀ ਖਾਸ ਗੱਲਬਾਤ ਇਹਨਾਂ ਨੇ ਕੀਤੀ ਹੈ ਅਤੇ ਕਾਫ਼ੀ ਜ਼ਿਆਦਾ ਆਪਣੇ ਐਕਸਪੀਰੀਅੰਸਿਸ, ਤਜ਼ਰਬੇ ਅਤੇ ਬਹੁਤ ਸਾਰੇ ਸੁਝਾਅ ਵੀ ਸਾਂਝੇ ਕੀਤੇ ਨੇ। ਆਓ ਇਸ ਕਮਾਲ ਦੀ ਗੱਲਬਾਤ ਦਾ ਪਹਿਲਾ ਹਿੱਸਾ ਤੁਹਾਨੂੰ ਸੁਣਾਉਂਦੇ ਹਾਂ।
ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਸਾਡੇ ਸਟੂਡੀਓ ਦੇ ਵਿੱਚ ਅੱਜ ਬਹੁਤ ਹੀ ਖਾਸ ਮਹਿਮਾਨ ਆਏ ਨੇ ਔਰ ਮਹਿਮਾਨ ਵੀ ਬੜੀ ਦੂਰੋਂ ਚੱਲ ਕੇ ਆਏ ਨੇ, ਕੈਨੇਡਾ ਤੋਂ। ਵਿਸ਼ੇਸ਼ ਤੌਰ ਤੇ ਆਸਟ੍ਰੇਲੀਆ ਦੌਰੇ ਤੇ ਆਏ ਨੇ ਸਰਦਾਰ ਬਲਦੇਵ ਸਿੰਘ ਮੱਟਾ ਔਰ ਅੱਜ ਸਟੂਡੀਓ ਦੇ ਵਿੱਚ ਬੈਠੇ ਨੇ ਮੁਖਾਤਬ ਦੇ। ਮੱਟਾ ਸਾਹਿਬ ਦਾ ਅਸੀਂ ਸਵਾਗਤ ਕਰਦੇ ਹਾਂ ਨਿੱਘਾ ਔਰ ਆਪਣੇ ਸੁਣਨ ਵਾਲਿਆਂ ਨੂੰ, ਆਪਣੇ ਵੇਖਣ ਵਾਲਿਆਂ ਨੂੰ ਦੱਸ ਦਈਏ ਕਿ ਬਲਦੇਵ ਸਿੰਘ ਮੱਟਾ ਸਾਹਿਬ ਇੱਕ ਮਾਹਰ ਵਜੋਂ ਬੱਚਿਆਂ ਦੀ ਪਰਵਰਿਸ਼, ਮਾਨਸਿਕ ਸਿਹਤ, ਪਰਿਵਾਰਕ ਸਬੰਧਾਂ ਨੂੰ ਬਿਹਤਰ ਬਣਾਉਣ ਦੇ ਲਈ ਦਿੱਤੀਆਂ ਜਾਂਦੀਆਂ ਸੇਵਾਵਾਂ ਦੇ ਵਾਸਤੇ ਅੰਤਰਰਾਸ਼ਟਰੀ ਪੱਧਰ ਤੇ ਜਾਣੇ ਜਾਂਦੇ ਨੇ ਔਰ ਇਹਨਾਂ ਦੇ ਵੱਲੋਂ 1990 ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਕਮਿਊਨਿਟੀ ਹੈਲਥ ਸਰਵਿਸ ਨਾਂ ਦੀ ਸੇਵਾ ਜਿਹੜੀ ਹੈ ਸਥਾਪਿਤ ਕੀਤੀ ਗਈ ਸੀਗੀ ਔਰ ਉਸ ਸੇਵਾ ਦਾ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਆਗਾਜ਼ ਹੋ ਚੁੱਕਿਆ। ਉਸ ਦੇ ਤਹਿਤ ਆਸਟ੍ਰੇਲੀਆ ਦੇ ਪੰਜਾਬੀ ਔਰ ਭਾਰਤੀ ਭਾਈਚਾਰੇ ਦੇ ਨਾਲ ਵੀ ਇਹਨਾਂ ਦਾ ਰਾਬਤਾ ਬਣਿਆ ਹੋਇਆ। ਮੱਟਾ ਸਾਹਿਬ, ਬਹੁਤ ਬਹੁਤ ਸਵਾਗਤ SBS ਪੰਜਾਬੀ ਦੇ ਵਿਹੜੇ ਵਿੱਚ ਔਰ ਆਸਟ੍ਰੇਲੀਆ ਦੀ ਧਰਤੀ ਤੇ, ਮੈਲਬਨ ਦੀ ਧਰਤੀ ਤੇ।
ਥੈਂਕ ਯੂ ਜੀ ਮਸੀਹ ਸਾਹਿਬ, ਤੁਹਾਡਾ ਅਤੇ SBS ਰੇਡੀਓ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਮੌਕਾ ਦਿੱਤਾ ਆਸਟ੍ਰੇਲੀਆ ਦੀ ਪੰਜਾਬੀ ਕਮਿਊਨਿਟੀ ਨਾਲ ਮੁਖਾਤਬ ਹੋਣ ਤੇ।
ਧੰਨਵਾਦ ਸਰ, ਧੰਨਵਾਦ। ਆਸਟ੍ਰੇਲੀਆ ਦੀ ਪਹਿਲੀ ਫੇਰੀ ਹੈ ਜੀ ਤੁਹਾਡੀ? ਹੈ,
ਹਾਂਜੀ, ਇਹ ਮੇਰੀ ਪਹਿਲੀ ਫੇਰੀ ਹੈ ਜੀ।
ਕਿਵੇਂ ਲੱਗਿਆ ਜੀ ਮਾਹੌਲ ਆਸਟ੍ਰੇਲੀਆ ਦਾ, ਸਾਰਾ ਮੈਲਬਨ ਦਾ? ਫਿਰ
ਮਾਹੌਲ ਬਹੁਤ ਵਧੀਆ ਲੱਗਿਆ, ਆਪਣੇ ਬਹੁਤ ਮਿਲਣਸਾਰ ਲੋਕ ਆ, ਆਪਣੀ ਯੰਗ ਕਮਿਊਨਿਟੀ ਆ, ਹੌਲੀ ਹੌਲੀ ਕਰਕੇ ਮੇਰਾ ਖਿਆਲ 'ਚ ਇਹ ਵੀ ਅਸਟੈਬਲਿਸ਼ ਹੋਜੂਗੀ ਅਤੇ ਜਿਹੜੇ ਹੁਣ ਬੱਚੇ ਛੋਟੇ ਆ ਅਤੇ ਉਹ ਆਉਣ ਵਾਲੇ ਸਾਲਾਂ ਦੇ ਵਿੱਚ ਉਹਨਾਂ ਨੇ ਆਪਣੀ ਬਾਗਡੋਰ ਸੰਭਾਲਣੀ ਆ। ਸੋ ਮੇਰਾ ਜ਼ਿੰਦਗੀ ਦਾ ਇਹੀ ਮਕਸਦ ਸੀਗਾ ਕਿ ਆਪਾਂ ਅਗਰ ਆਪਣੇ ਬੱਚਿਆਂ ਨੂੰ ਸੇਧ ਦੇ ਸਕੀਏ ਅਤੇ ਉਹ ਜੇ ਮਾਪੇ ਸੰਤੁਸ਼ਟ ਹੋਣ ਵੀ ਹਾਂ ਸਾਡਾ ਡਿਸੀਜਨ ਸਹੀ ਸੀਗਾ ਬਾਹਰਲੇ ਮੁਲਕਾਂ 'ਚ ਜਾ ਕੇ ਬੱਚਿਆਂ ਦੀ, ਤਾਂ ਮੇਰੇ ਖਿਆਲ 'ਚ ਫਿਰ ਆਪਾਂ ਕਹਿ ਸਕਦੇ ਹਾਂ ਵੀ ਅਸੀਂ ਕੁਛ ਯੋਗਦਾਨ ਪਾਇਆ।
ਅੱਛਾ, ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਨੂੰ ਅੱਗੇ ਤੋਰੀਏ, ਕਿਉਂਕਿ ਅਕਸਰ ਲੋਕਾਂ ਨੇ ਤੁਹਾਡੀਆਂ ਵੀਡੀਓਜ਼ ਯੂਟਿਊਬ 'ਤੇ ਵੇਖੇ ਨੇ, ਤੁਹਾਨੂੰ ਸੁਣਿਆ, ਬੜੀਆਂ ਦਿਲਚਸਪ ਗੱਲਾਂ ਅੱਗੇ ਹੋਣ ਵਾਲੀਆਂ ਨੇ ਮੈਨੂੰ ਪਤਾ, ਪਰ ਉਸ ਤੋਂ ਪਹਿਲਾਂ ਪੰਜਾਬ ਦੀ ਆਪਾਂ ਗੱਲ ਕਰ ਲੈਂਦੇ ਹਾਂ, ਪੰਜਾਬ ਤੋਂ ਕਿੱਥੋਂ ਦਾ ਪਿਛੋਕੜ ਹੈ, ਕਿਹੜਾ ਜ਼ਿਲ੍ਹਾ ਜੀ ਆਪਣਾ, ਕਿਹੜਾ ਪਿੰਡ ਆ, ਉਹ ਵੀ ਜ਼ਰੂਰ ਦੱਸਿਓ ਸਾਨੂੰ।
ਮੇਰਾ ਪਿੰਡ ਹੈਗਾ ਮੋਗੇ ਦੇ ਕੋਲੇ ਬੁੱਟਰ
ਜੀ,
ਬੁੱਟਰ ਕਲਾਂ, ਅਤੇ ਉੱਥੇ ਉੱਥੇ ਜਾਣੀ ਸਾਡੇ ਬਾਬੇ ਉੱਥੇ ਦੇ ਆ, ਅਤੇ ਸਭ ਮੇਰੀ ਪਰਵਰਿਸ਼ ਜ਼ਿਆਦਾ ਪੰਜਾਬ ਤੋਂ ਬਾਹਰ ਹੋਈ ਆ। ਮੇਰਾ ਜਨਮ ਵੀ ਨੈਰੋਬੀ ਕੈਨੀਆ ਦਾ, ਮੇਰੇ ਫਾਦਰ ਫੋਰਨ ਸਰਵਿਸ ਸੀ ਇੰਡੀਆ ਦੀ, ਅਤੇ ਉਹ ਜਦੋਂ 1947 ਚ ਜਦੋਂ ਆਪਾਂ ਨੂੰ ਆਜ਼ਾਦੀ ਮਿਲੀ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਭੇਜਿਆ ਗਿਆ ਵੀ ਤਾਂ ਕਿ ਤੁਸੀਂ ਆਪਣੀਆਂ ਬਾਹਰ ਜਿਹੜੀਆਂ ਵੀ ਅੰਬੈਸੀਆਂ ਐਸਟੈਬਲਿਸ਼ ਕਰੋ ਜਾਂ ਹਾਈ ਕਮਿਸ਼ਨਸ, ਅਤੇ ਉਸ ਦੇ ਦੌਰਾਨ ਫਿਰ ਮੇਰਾ ਬਰਥ 1949 ਚ ਨੈਰੋਬੀ ਚ ਹੋਇਆ। ਫਿਰ ਅਸੀਂ ਆਉਂਦੇ ਵੀ ਰਹੇ ਹਾਂ ਇੰਡੀਆ ਚ, ਪਰ ਉਹ ਇੱਕ ਇੱਕ ਦੋ ਦੋ ਸਾਲ ਵਾਸਤੇ, ਅਤੇ ਫਿਰ ਉਦੋਂ ਬਾਅਦ ਫਿਰ ਉਹਨਾਂ ਦੀ ਟ੍ਰਾਂਸਫਰ ਹੋ ਜਾਂਦੇ ਸੀ, ਅਸੀਂ ਫਿਰ ਬਾਹਰ ਚਲੇ ਜਾਂਦੇ ਸੀ। ਸੋ ਮੇਰੀ ਪੜ੍ਹਾਈ ਜ਼ਿਆਦਾ ਬਾਹਰ ਹੋਈ ਆ, ਤੇ ਮੇਰਾ ਖਿਆਲ 3 ਜਾਂ 4 ਸਾਲ ਹੀ ਸਾਡੀ ਸਿਰਫ ਪੜ੍ਹਾਈ ਇੰਡੀਆ ਦੀ ਆ।
ਜੀ ਜੀ, ਮਤਲਬ ਬਚਪਨਾ ਹੀ ਸੀ ਇੰਡੀਆ?
ਬਚਪਨਾ ਚ, ਹਾਂਜੀ।
ਤੇ ਉਸ ਤੋਂ ਬਾਅਦ ਫਿਰ ਕੈਨੇਡਾ ਕਿਵੇਂ ਪਹੁੰਚੇ ਜੀ?
ਅਸੀਂ ਜਰਮਨੀ ਤੋਂ, ਮੇਰੇ ਫਾਦਰ ਦੀ ਪੋਸਟਿੰਗ ਹੋਈ ਸੀ ਜਰਮਨੀ, ਅਸੀਂ ਉੱਥੇ ਰਹੇ, ਤੇ ਉਦੋਂ ਬਾਅਦ ਫਾਦਰ ਦੀ ਡਾਇਰੈਕਟ ਟ੍ਰਾਂਸਫਰ ਇਰਾਨ ਖੁਰਮ ਸ਼ਹਿਰ ਹੋ ਗਈ, ਤੇ ਫਿਰ ਅਸੀਂ ਉੱਥੇ ਅਪਲਾਈ ਕੀਤਾ ਕੈਨੇਡੀਅਨ ਇਮੀਗ੍ਰੇਸ਼ਨ ਵਾਸਤੇ, ਤੇ 1968 ਜੁਲਾਈ 'ਚ ਅਸੀਂ, ਸਾਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਵਾਸਤੇ ਅਸੀਂ ਇੱਥੇ ਆ ਕੇ ਆਪਣੇ ਵਿਨੀਪੈਗ ਤੇ ਉੱਥੇ ਫਿਰ ਹੁਣ ਤਾਂ ਮੇਰਾ ਖਿਆਲ ਚ ਕਾਫੀ ਸਾਲ ਹੋ ਗਏ 1968 ਤੋਂ ਲੈ ਕੇ ਹੁਣ ਤਾਂ ਉਦੋਂ ਤੇ ਅਸੀਂ ਕੈਨੇਡਾ ਚ ਹੀ ਹਾਂ
ਜੀ। ਪੇਸ਼ੇ ਵਜੋਂ ਇੱਕ ਮਕੈਨੀਕਲ ਇੰਜੀਨੀਅਰਿੰਗ ਦਾ ਕਿੱਤਾ ਔਰ ਬਾਅਦ ਵਿੱਚ ਸਮਾਜ ਸੇਵਾ ਵੱਲੋਂ ਇਹ ਮੋੜਾ ਕਿਵੇਂ ਕੱਟਿਆ ਗਿਆ ਜੀ?
ਇਹ ਮੋੜਾ ਇਹਦੇ ਕੁਛ ਖਾਸ ਸੀਗੇ। ਇੱਕ ਤਾਂ ਮੇਰੀ ਪਰਸਨੈਲਿਟੀ ਸੀਗੀ, ਮੇਰੇ ਗ੍ਰੈਂਡਫਾਦਰ ਹੁਣੀ ਕਹਿੰਦੇ ਸੀਗੇ ਵੀ ਤੇਰੀ ਜਿਹੜੀ ਪਰਸਨੈਲਿਟੀ ਆ ਉਹ ਲੋਕ ਸੇਵਾ ਵਾਸਤੇ ਬਣੀ ਆ। ਤੇ ਲੇਕਿਨ ਜਿਵੇਂ ਆਪਾਂ ਨੂੰ ਪਤਾ ਕਿ ਜਿਹੜੇ ਆਪਣੇ ਪੇਰੈਂਟਸ ਹੁੰਦੇ ਆ ਉਹ ਜ਼ਿਆਦਾ ਜਾਂ ਤਾਂ ਤੁਹਾਨੂੰ ਡਾਕਟਰ ਬਣਾਉਣ ਦੀ ਤਵੱਜੋ ਹੁੰਦੀ ਆ ਜਾਂ ਇੰਜੀਨੀਅਰ ਬਣਾਉਣ ਦੀ ਜਾਂ ਉਹ ਕਹਿੰਦੇ ਆ ਵਕੀਲ ਬਣ ਜਾਓ, ਇਹੋ ਜਿਹੇ ਪ੍ਰੋਫੈਸ਼ਨਾਂ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ। ਸੋ ਮੇਰੇ ਫਾਦਰ ਸਾਹਿਬ ਦੀ ਵੀ ਇਹੀ ਸੀਗੀ ਵੀ ਤੁਸੀਂ ਕਿਸੇ ਤਰੀਕੇ ਨਾਲ ਮਤਲਬ ਕਿ ਡਿਪਲੋਮਾ ਕਰਕੇ ਇੰਜੀਨੀਅਰਿੰਗ ਦਾ ਤੇ ਤੁਸੀਂ ਇਹ ਕਰਨੀ ਆ। ਹਾਲਾਂਕਿ ਮੇਰਾ ਕੋਈ 0% ਇੰਟਰਸਟ ਸੀਗਾ ਇਸ ਲਾਈਨ ਦੇ ਵਿੱਚ, ਪਰ ਫਿਰ ਵੀ ਕੀਤਾ, ਕੰਮ ਵੀ ਕੀਤਾ, ਫਿਰ ਕੈਨੇਡਾ ਆ ਕੇ ਵੀ ਫਿਰ ਕੀਤਾ, ਪੜ੍ਹੇ ਵੀ ਤੇ ਉਸ ਤੋਂ ਬਾਅਦ ਕੰਮ ਵੀ ਕੀਤਾ। ਲੇਕਿਨ ਫਿਰ ਮੈਨੂੰ ਇਹ ਸੀਗਾ ਵੀ 1984 ਦੇ ਵਿੱਚ ਫਿਰ ਮੈਂ ਇਹ ਕੰਮ ਛੱਡਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਦੇਖਿਆ ਵੀ ਹੁਣ ਕਿਹੜੇ ਕਿਹੜਾ ਐਸਾ ਕੰਮ ਕੀਤਾ ਜਾਵੇ ਜਿਹਦੇ ਨਾਲ ਕਮਿਊਨਿਟੀ ਨੂੰ ਫਾਇਦਾ ਹੋਵੇ। ਤੇ ਫਿਰ ਉਹ ਕੁਛ ਸੋਚ ਕੇ, ਕੁਛ ਦੇਖ ਕੇ, ਵਿਚਰ ਕੇ ਫਿਰ ਮੈਨੂੰ ਲੱਗਿਆ ਵੀ ਇਹ ਸੋਸ਼ਲ ਵਰਕ ਪ੍ਰੋਫੈਸ਼ਨ। ਫਿਰ ਮੈਂ ਵਾਪਸ ਗਿਆ ਜਾਣੀ ਡਿਪਲੋਮਾ ਕਰਨ ਸੋਸ਼ਲ ਵਰਕ ਦਾ, ਤੇ ਫਿਰ ਉਸ ਤੋਂ ਬਾਅਦ ਫਿਰ ਪੜ੍ਹਾਈ ਕਰਨ ਦਾ, ਫਿਰ ਉੱਥੇ ਕੰਮ ਵੀ ਕੀਤਾ। ਤੇ ਫਿਰ 1990 ਦੇ ਵਿੱਚ ਮੈਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਐਂਡ ਆਰਗੇਨਾਈਜੇਸ਼ਨ ਬਣਾਈ
ਜੀ। ਜੀ ਪਰ ਉਹਦੀ ਲੋੜ ਕਿਉਂ ਮਹਿਸੂਸ ਹੋਈ ਜੀ? ਕੀ ਕਿਹੜੀ ਐਸੀ ਚੀਜ਼ ਲੱਗੀ ਵੀ ਯਾਰ ਇਸ ਚੀਜ਼ ਦੀ ਲੋੜ ਆ ਸਾਡੇ ਪੰਜਾਬੀਆਂ ਨੂੰ?
ਉਹਦੇ 'ਚ ਇਹ ਸੀਗਾ ਕਿ ਜਦੋਂ ਮੈਂ ਸਟੱਡੀ ਕਰਦਾ ਸੀ, ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਆ ਛੋਟੇ ਹੁੰਦੇ ਤੋਂ ਹੀ
ਜੀ।
ਜਦੋਂ ਆਪਾਂ ਪੜ੍ਹਦੇ ਹਾਂ ਤਾਂ ਉਹਦੇ 'ਚ ਆਪਾਂ ਨੂੰ ਆਉਂਦਾ ਕਿ ਆਪਣੀ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਹੈ ਨਾ, ਇਹ ਜੈਨੈਟਿਕਲੀ ਪ੍ਰੀ ਡਿਸਪੋਜੀਸ਼ਨ ਦਾ ਕੁਛ ਖਾਸ ਬਿਮਾਰੀਆਂ ਲਈ। ਫਾਰ ਐਗਜ਼ਾਮਪਲ, ਸਾਨੂੰ ਹਾਇਰ ਰੇਟ ਆਫ ਡਾਇਬੀਟਿਸ ਆ, ਸਾਡੇ ਹਾਰਟ ਅਟੈਕ ਬਹੁਤ ਜ਼ਿਆਦਾ ਡੈਡਲੀ ਹੁੰਦੇ ਆ ਔਰ ਸਾਨੂੰ ਜ਼ਿਆਦਾ ਹੁੰਦੇ ਆ। ਅਸੀਂ ਕੈਂਸਰ ਸਕਰੀਨਿੰਗ 'ਚ ਯਕੀਨ ਨਹੀਂ ਕਰਦੇ। ਸਾਡੀਆਂ ਜਿਹੜੀਆਂ ਜਦੋਂ ਡਾਕਟਰ ਸਾਨੂੰ ਮੈਡੀਸਿਨ ਪ੍ਰਿਸਕ੍ਰਾਈਬ ਕਰਦਾ, ਸਾਡੇ ਆਪਣੇ ਹੀ ਸੋਚ ਦੇ ਅਨੁਸਾਰ ਅਸੀਂ ਉਹ ਮੈਡੀਸਿਨਸ ਲੈਂਦੇ ਹਾਂ। ਇਹਨੂੰ ਕਹਿੰਦੇ ਆ ਹੈਲਥ ਕੌਨਸ਼ੀਅਸ ਬਿਹੇਵੀਅਰਸ। ਕਿਸੇ ਵੀ ਕਮਿਊਨਿਟੀ ਦੇ ਹਰ ਇੱਕ ਕਮਿਊਨਿਟੀ ਦਾ ਬਿਮਾਰ ਹੋਣਾ ਤੇ ਠੀਕ ਹੋਣਾ ਇੱਕ ਖਾਸ ਚੀਜ਼ ਦੀ ਸੋਚ ਤੇ ਡਿਪੈਂਡ ਕਰਦਾ। ਤੇ ਸਾਡੀ ਜਿਹੜੀਆਂ ਸੋਚਾਂ ਉਹ ਗੋਰਿਆਂ ਨੂੰ ਸਮਝ ਨਹੀਂ ਆਉਂਦੀਆਂ ਵੀ ਅਸੀਂ ਕਿਉਂ ਛੱਡ ਦਿੰਦੇ ਹਾਂ। ਜਦੋਂ ਸਾਨੂੰ ਕਿਹਾ ਗਿਆ ਵੀ ਐਂਟੀਬਾਇਓਟਿਕ 30 ਦਿਨਾਂ ਦੀ ਆ, ਵੀ ਤੁਸੀਂ 30 ਦਿਨਾਂ ਦੀ ਸਾਰੀ ਮੈਡੀਸਿਨ ਫਿਨਿਸ਼ ਕਰਨੀ ਆ, ਅਸੀਂ 15 ਦਿਨ ਦੀ ਮੈਡੀਸਿਨ ਯੂਜ਼ ਕਰਕੇ 15 ਦਿਨ ਰੱਖ ਲੈਂਦੇ ਹਾਂ ਵੀ ਅਗਲੀ ਵਾਰੀ ਬਿਮਾਰ ਹੋਵਾਂਗੇ ਤਾਂ 15 ਦਿਨ ਦੀ।
ਇੱਥੇ ਵੀ ਸੇਮ ਇੱਦਾਂ ਹੀ ਆ ਜੀ, ਬਹੁਤ ਅਸੀਂ ਖਬਰਾਂ ਲਾਉਂਦੇ ਹਾਂ ਕਈ ਵਾਰੀ, ਜਿੱਦਾਂ ਹੁਣ ਕੈਂਸਰ ਅਵੇਅਰਨੈਸ ਪ੍ਰੋਗਰਾਮ ਹੈਗੇ ਆ,
ਹਾਂਜੀ,
ਉਹ ਡਾਟਾ ਜਦੋਂ ਆਉਂਦਾ ਹੈ ਕਿ ਆਸਟ੍ਰੇਲੀਅਨ ਸਰਕਾਰ ਵੀ ਕਹਿੰਦੀ ਕਿ ਜਿਹੜੇ ਦੂਸਰੇ ਸੱਭਿਆਚਾਰਾਂ ਦੇ ਲੋਕ ਹੈਗੇ ਆ, ਚਾਹੇ ਉਹ ਏਸ਼ੀਅਨ ਨੇ ਜਾਂ ਦੂਜੇ ਨੇ, ਉਹਨਾਂ ਦੇ ਵਿੱਚ ਨੈਗਲੀਜੈਂਸ ਕਹਿ ਲਓ ਜਾਂ ਅਵੇਅਰਨੈਸ ਕਹਿ ਲਓ, ਉਹ ਲੋਕ ਨਾ ਤਾਂ ਸਕਰੀਨਿੰਗ ਵਾਸਤੇ ਅੱਗੇ ਆਉਂਦੇ ਆ, ਨਾ ਫਿਰ ਜਦੋਂ ਜੇ ਉਹਨਾਂ ਨੂੰ ਫੋਲੋ ਅਪ ਵਾਸਤੇ ਕਹਿੰਦੇ ਆ, ਉਹ ਵੀ ਅਵੇਸਲੀ ਹੋ ਜਾਂਦੇ ਉਸ
ਜੀ। ਸੋ ਇਹ ਨਾ ਜਿਹੜੇ ਜਿਹੜੇ ਬਿਹੇਵੀਅਰਸ ਆ, ਇਹ ਆਪਣੇ ਟ੍ਰੈਡੀਸ਼ਨਲੀ ਜਿਹੜੀਆਂ ਕਮਿਊਨਿਟੀਜ਼ ਦਾ ਹਿਸਟੋਰੀਕਲੀ ਬਹੁਤ ਜ਼ਿਆਦਾ ਪੁਰਾਣੀਆਂ, ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਅਸੀਂ 5,000-10,000 ਸਾਲ ਪੁਰਾਣੀ ਸੱਭਿਅਤਾ 'ਚੋਂ ਆ ਰਹੇ ਹਾਂ, ਜਿੰਨੀਆਂ ਜ਼ਿਆਦਾ ਪੁਰਾਣੀ ਸੱਭਿਅਤਾ ਹੋਊਗੀ ਉਨੀਆਂ ਸਾਡੀਆਂ ਮਾਨਤਾਵਾਂ ਹੋਣਗੀਆਂ, ਚਾਹੇ ਉਹ ਸਹੀ ਆ ਚਾਹੇ ਉਹ ਗਲਤ ਆ, ਲੇਕਿਨ ਅਸੀਂ ਮੰਨਦੇ ਹਾਂ। ਮਿਸਾਲ ਦੇ ਤੌਰ 'ਤੇ ਆਪਾਂ ਹਜੇ ਵੀ ਕਹਿੰਦੇ ਹਾਂ ਵੀ ਬੱਚੇ ਨੂੰ ਬਾਹਲਾ ਡਾਂਟੋ ਨਾ, ਜਦੋਂ ਛੋਟਾ ਹੁੰਦਾ ਵੱਡਾ ਹੋ ਕੇ ਸਿੱਖ ਜੂ। ਸਾਇੰਸ ਇਹ ਕਹਿੰਦੀ ਆ ਵੀ ਪਹਿਲੇ 5 ਸਾਲ ਇੰਪੋਰਟੈਂਟ ਆ
ਜੀ,
ਪਰ ਸਾਡੀ ਮਾਨਤਾ ਉਹ ਇੰਨੀ ਜ਼ਬਰਦਸਤ ਬਣੀ ਹੋਈ ਆ ਕਿ ਹਰ ਇੱਕ ਪੰਜਾਬੀ ਘਰ 'ਚ ਇਹੀ ਕਿਹਾ ਜਾਂਦਾ, ਰਵਾਓ ਨਾ ਬੱਚੇ ਨੂੰ, ਕੋਈ ਨੀ ਹੁਣ ਨਿਆਣਾ ਵੱਡਾ ਹੋ ਕੇ ਸਿੱਖ ਜੂ, ਇਹ ਆਪਣੇ ਕਾਮਨ ਆ ਤੇ ਇਹ ਪਰ ਨੁਕਸਾਨਦਾਇਕ ਆ। ਸੋ ਉਸ ਸੈਂਸ ਦੇ ਵਿੱਚ ਫਿਰ ਅਸੀਂ ਕਿਹਾ ਵੀ ਓਕੇ, ਜੇ ਸਾਡੀ ਕਮਿਊਨਿਟੀ 'ਚ ਕਿਸੇ ਨੂੰ ਡਿਪਰੈਸ਼ਨ ਹੁੰਦਾ ਤਾਂ ਉਹ ਕੀ ਆ ਕੇ ਮਦਦ ਲਊਗਾ ਕਿ ਉਹ ਕਹੂਗਾ ਨਹੀਂ 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 ਮੈਂ ਥੋੜੀ ਪਾਗਲ ਆ, ਮੈਂ ਕਿਉਂ ਸਾਈਕਾਇਟ੍ਰਿਸਟ ਤੇ ਜਾਵਾਂ, ਮੈਨੂੰ ਤਾਂ ਹੈ ਨਾ। ਆ ਜਿਹੜੀਆਂ ਚੀਜ਼ਾਂ ਕਰਕੇ ਫਿਰ ਪੰਜਾਬੀ ਕਮਿਊਨਿਟੀ ਹੈਲਥ ਸਰਵਿਸ ਸ਼ੁਰੂ ਕਰਨੀ ਪਈ।
ਸੋ ਜੀ ਵੀ ਇਹਨਾਂ ਗੱਲਾਂ ਬਾਤਾਂ ਦਾ ਕਾਫੀ ਜੋ ਹਿੱਸਾ ਬਚਿਆ ਹੋਇਆ ਤੁਹਾਨੂੰ ਅਗਲੇ ਪਾਰਟ ਦੇ ਵਿੱਚ ਸੁਣਾਵਾਂਗੇ। ਸੋ ਕਿਵੇਂ ਲੱਗ ਰਹੀਆਂ ਨੇ ਗੱਲਾਂ ਬਾਤਾਂ ਦੱਸਿਓ ਜ਼ਰੂਰ, ਆਪਣੀ ਫੀਡਬੈਕ ਤੁਸੀਂ ਭੇਜ ਸਕਦੇ ਹੋ ਸਾਡੇ ਫੇਸਬੁੱਕ ਪੇਜਸ ਦੇ ਉੱਤੇ, ਫੇਸਬੁੱਕ SBS ਪੰਜਾਬੀ ਤੇ, ਜਾਂ ਫਿਰ ਸਾਨੂੰ ਹੁਣੇ ਤੁਸੀਂ ਮੈਸੇਜ ਭੇਜ ਸਕਦੇ ਹੋ 0439-799-7 ਤੇ। ਫਿਲਹਾਲ ਸਮਾਂ ਹੋ ਚੁੱਕਾ ਇੱਕ ਬਹੁਤ ਹੀ ਪਿਆਰੇ ਗਾਣੇ ਦਾ, ਆਓ ਇੱਕ ਗਾਣਾ ਸੁਣਦੇ ਹਾਂ ਤੇ ਫਿਰ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਜੀ ਜਲਦ ਵਾਪਸ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ, ਤੁਸੀਂ ਸੁਣ ਰਹੇ ਹੋ SBS ਪੰਜਾਬੀ। ਵੈਲਕਮ ਬੈਕ, ਵੈਲਕਮ ਬੈਕ ਇੱਕ ਵਾਰ ਫਿਰ ਤੋਂ। ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਤੁਹਾਡਾ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਕੀ ਹਾਲ ਚਾਲ ਨੇ ਤੁਹਾਡੇ? ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਜ਼ਰੂਰ ਜ਼ਰੂਰ ਕਰ ਸਕਦੇ ਹੋ ਮੈਸੇਜ 0439-799-767 'ਤੇ। ਜਿਵੇਂ ਮੈਸੇਜ ਆ ਚੁੱਕਾ ਹੈ ਗਗਨ ਜੀ ਦਾ, ਇਹ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਅ ਜੀ, ਕੀ ਹਾਲ ਚਾਲ ਨੇ? ਸ਼ੋਅ ਬਹੁਤ ਵਧੀਆ ਚੱਲ ਰਿਹਾ। ਕ੍ਰਿਕਟ ਦੀ ਗੱਲ ਵੈਸੇ ਮੈਂ ਸ਼ੋਅ ਦੀ ਸ਼ੁਰੂਆਤ ਵਿੱਚ ਕਰ ਚੁੱਕਾਂ, ਤੁਸੀਂ ਮਿਸਿੰਗ ਸੀ, ਲੇਕਿਨ ਤੁਸੀਂ ਜਦੋਂ ਆਉਂਦੇ ਹੋ ਕ੍ਰਿਕਟ ਦੀ ਗੱਲ ਜ਼ਰੂਰ ਕਰਦੇ ਹੋ। ਕਹਿ ਰਹੇ ਨੇ ਇੰਡੀਆ ਵਰਸਿਜ਼ ਪਾਕਿਸਤਾਨ ਮੈਚ ਡਨ ਐਂਡ ਡਸਟਡ ਵੰਸ ਅਗੇਨ, ਕੀ ਲੱਗਦਾ ਤੁਹਾਨੂੰ, ਕੈਨ ਵੀ ਸੀ ਅਨਦਰ ਇੰਡੀਆ ਪਾਕਿਸਤਾਨ ਮੈਚ? ਇਹ ਤਾਂ ਤੁਸੀਂ ਦੱਸੋ ਜੀ। ਵੈਸੇ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਅੱਜ ਡੂਓ ਡਾਈ ਸਿਚੁਏਸ਼ਨ ਹੈ ਪਾਕਿਸਤਾਨ ਸ਼੍ਰੀਲੰਕਾ ਵਾਸਤੇ, ਇੱਕ ਇੱਕ ਮੈਚ ਸੁਪਰ ਫੋਰਸ ਦਾ ਹਾਰ ਚੁੱਕੇ ਨੇ। ਸੋ ਲੈਟਸ ਸੀ, ਅੱਜ ਰਾਤੀ ਸਾਡੇ ਸਮੇਂ ਦੇ ਹਿਸਾਬ ਦੇ ਨਾਲ ਤਾਂ ਦੇਰ ਰਾਤ ਅਗਲਾ ਦਿਨ ਸ਼ੁਰੂ ਹੋ ਜਾਣਾ, 12:30 ਵਜੇ ਸ਼ੁਰੂ ਹੋਵੇਗਾ ਮੈਚ। ਸੋ ਦੇਖਦੇ ਹਾਂ ਕੀ ਬਣਦਾ ਹੈ, ਉਸ ਤੋਂ ਬਾਅਦ ਲੱਗ ਜਾਏਗਾ ਪਤਾ। ਅਤੇ ਨਾਲ ਦੀ ਨਾਲ ਫਿਰ AFL ਦਾ ਫਾਈਨਲ ਵੀ ਇਸ ਵੀਕਐਂਡ ਖੇਡਿਆ ਜਾਵੇਗਾ, ਉਸ ਬਾਰੇ ਕੀ ਖਿਆਲ ਨੇ ਤੁਹਾਡੇ, ਇਹ ਵੀ ਤੁਸੀਂ ਦੱਸ ਸਕਦੇ ਹੋ। ਇੱਧਰ ਰਮਨ ਜੀ ਮੈਸੇਜ ਕਰਦੇ ਨੇ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਲਿਸਨਿੰਗ ਯੂ ਅਮੇਜ਼ਿੰਗ ਸ਼ੋਅ, ਵੀਰ ਸਿੰਘ ਦਾ ਗਾਣਾ ਬਹੁਤ ਹੀ ਕਮਾਲ ਦਾ ਹੈ, ਔਰ ਕੀਪ ਅਪ ਦਾ ਗੁੱਡ ਵਰਕ। ਥੈਂਕ ਯੂ ਰਮਨ ਜੀ, ਤੁਸੀਂ ਹਮੇਸ਼ਾ ਮੈਸੇਜ ਕਰਦੇ ਹੋ, ਬਹੁਤ ਚੰਗਾ ਲੱਗਦਾ। ਸੋ ਪਿਛਲੇ ਹਿੱਸੇ ਦੇ ਵਿੱਚ ਅਸੀਂ ਸਰਦਾਰ ਬਲਦੇਵ ਸਿੰਘ ਮੱਟਾ ਹੁਣਾਂ ਦੇ ਨਾਲ ਗੱਲਬਾਤ ਤੁਹਾਡੀ ਕਰਵਾ ਰਹੇ ਸਾਂ, ਸਵਾਓ ਉਹਨਾਂ ਹੀ ਮਜ਼ੇਦਾਰ ਅਤੇ ਬਹੁਤ ਹੀ ਪਿਆਰੀਆਂ ਗੱਲਾਂ ਨੂੰ ਅੱਗੇ ਵਧਾਉਂਦੇ ਹਾਂ, ਤੇ ਫਿਰ ਇੱਕ ਹੋਰ ਕਮਾਲ ਦਾ ਗਾਣਾ ਤੁਹਾਨੂੰ ਸੁਣਾਵਾਂਗੇ।
ਤੇ ਹੁਣ ਤੱਕ ਦਾ ਸਫ਼ਰ ਕਿਵੇਂ ਦਾ ਰਿਹਾ ਜੀ, ਮਤਲਬ ਕਿਹੜੀਆਂ ਚੀਜ਼ਾਂ ਹੁਣ ਤੱਕ ਅਬਜ਼ਰਵ ਕੀਤੀਆਂ ਨੇ ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ ਖਾਸ ਤੌਰ 'ਤੇ?
ਕਮਿਊਨਿਟੀ ਦੇ ਵਿੱਚ ਇੱਕ ਤਾਂ ਹੈਲਥ ਰਿਲੇਟਡ ਸਾਡੀ ਜਿਹੜੇ ਕੁਛ ਚੀਜ਼ਾਂ, ਫਾਰ ਐਗਜ਼ਾਮਪਲ ਜਿਹੜਾ ਰਾਤ ਦਾ ਖਾਣਾ ਅਸੀਂ ਬਹੁਤ ਲੇਟ ਖਾਂਦੇ ਹਾਂ ਐਜ਼ ਏ ਕਮਿਊਨਿਟੀ। ਰਾਤ ਦਾ ਖਾਣਾ 6 ਵਜੇ ਤੱਕ ਖਾ ਲੈਣਾ ਚਾਹੀਦਾ, ਪਰ ਸਾਡੇ ਤਾਂ ਇਹ ਪੋਸੀਬਲ ਹੀ ਨਹੀਂ ਗਾ। ਆਪਣੀਆਂ ਪਾਰਟੀਆਂ ਜਦੋਂ ਹੁੰਦੀਆਂ, ਜਦੋਂ ਕਿਸੇ ਬੈਂਕੁਇਟ ਹਾਲ 'ਚ ਆਪਾਂ ਜਾਂਦੇ ਹਾਂ ਜਾਂ ਮੈਰਿਜ ਹੁੰਦੀ ਆ, ਆਪਣੇ ਰੋਟੀ ਕਦੋਂ ਲੱਗਦੀ ਆ? 10 ਵਜੇ ਜਾਂ 10:30 ਵਜੇ। ਤੇ ਗੋਰਿਆਂ ਦੇ ਕੀ ਹੁੰਦਾ ਕਿ ਉਹਨਾਂ ਦੇ ਤੁਸੀਂ ਜਾਓ 6 ਵਜੇ ਨੂੰ, 5:30 ਵਜੇ ਨੂੰ ਰੋਟੀ ਖਿਲਾ ਦਿੰਦੇ ਆ, ਉਦੋਂ ਬਾਅਦ ਉਹ ਕਹਿੰਦੇ ਹੁਣ ਬਾਰ ਖੁੱਲੀ ਆ ਤੇ ਹੁਣ ਤੁਸੀਂ ਜੇ ਇੱਕ ਅੱਧਾ ਕੋਈ ਪੈਗ ਲਾਣਾ 2 ਪੈਗ ਲਾਣੇ ਪੀ ਲਓ। ਆਪਣੇ ਤਾਂ ਚੱਲਦਾ ਨਹੀਂ, ਆਪਣੇ ਤਾਂ ਪਹਿਲਾਂ ਜਾ ਕੇ ਉਹ ਬਾਰ ਖੁੱਲ ਜਾਣੀ ਆ ਔਰ ਉਹ ਖੁੱਲੀ ਰਹਿਣੀ ਆ ਜਦ ਤੱਕ 10 ਨਹੀਂ ਵੱਜਦੇ, ਰੋਟੀ ਨਹੀਂ ਖਾਣੀ। ਸੋ ਆਪਣੇ ਜਿਹੜੇ ਸਰਟਨ ਪੈਟਰਨਸ ਐਂਡ ਬਿਹੇਵੀਅਰਸ ਆ ਉਹ ਆਪਣੀ ਹੀ ਸਿਹਤ ਲਈ ਨੁਕਸਾਨਦਾਇਕ ਆ। ਸੋ ਉਹਨਾਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਅਸੀਂ ਫਿਰ ਕਿਹਾ ਵੀ ਓਕੇ, ਇਹਨਾਂ ਨੂੰ ਇੱਕ ਤਾਂ ਅਸੀਂ ਅਵੇਅਰਨੈਸ ਦੇਈਏ, ਐਜੂਕੇਸ਼ਨ ਦੇਈਏ ਕਮਿਊਨਿਟੀ ਨੂੰ ਵੀ ਤੁਸੀਂ ਸਰਟਨ ਪੈਟਰਨ ਤੁਹਾਡੇ ਹੱਥ 'ਚ ਆ, ਤੁਸੀਂ ਕਿਵੇਂ ਚੇਂਜ ਕਰਨੇ ਆ। ਸੋ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਵੀ ਪਿਆ, ਬਹੁਤ ਜ਼ਿਆਦਾ ਜਿਹੜੇ ਲੋਕ ਹੈਗੇ ਆ ਉਹ ਫਿਰ ਜਲਦੀ ਵੀ ਖਾਂਦੇ ਆ, ਉਹ ਫਿਰ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਆ ਵੀ ਡਾਕਟਰ ਦੇ ਜਾਣਾ, ਅਸੀਂ ਮਤਲਬ ਕਿ ਆਪਣੀ ਸਕਰੀਨਿੰਗ ਕਰਾਉਣੀ ਆ ਅਤੇ ਇਹ ਸਾਰਾ ਕੁਛ ਕਰਨਾ
ਜੀ। ਅੱਛਾ ਸਰ, ਤੁਹਾਡੇ ਤਜਰਬੇ ਮੁਤਾਬਕ ਜਦੋਂ ਹੁਣ ਆਪਾਂ ਪ੍ਰਵਾਸੀ ਪਰਿਵਾਰਾਂ ਦੀ ਗੱਲ ਕਰਦੇ ਹਾਂ, ਚਾਹੇ ਆਸਟ੍ਰੇਲੀਆ ਦੇ ਵਿੱਚ ਨੇ, ਚਾਹੇ ਉਹ ਕੈਨੇਡਾ ਦੇ ਵਿੱਚ ਨੇ, ਚਾਹੇ ਕਿਸੇ ਮੁਲਕ ਦੇ ਵਿੱਚ ਹੈਗੇ ਨੇ, ਜਦੋਂ ਕੋਈ ਨਵਾਂ ਪਰਿਵਾਰ ਕਿਸੇ ਵੀ ਮੁਲਕ ਦੇ ਵਿੱਚ ਆਉਂਦਾ, ਨਵੀਂ ਧਰਤੀ ਤੇ ਨਵੇਂ ਸੱਭਿਆਚਾਰ ਦੇ ਵਿੱਚ ਆਉਂਦਾ ਹੈ, ਤੇ ਕਿਹੜੀਆਂ ਚੁਣੌਤੀਆਂ ਸਭ ਤੋਂ ਪਹਿਲਾਂ ਜਿਹੜੀਆਂ ਸਾਹਮਣੇ ਆ ਕੇ ਖੜੀਆਂ ਹੁੰਦੀਆਂ ਨੇ, ਕਿਹੜੀਆਂ ਚੁਣੌਤੀਆਂ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ?
ਉਹ ਸਾਰਿਆਂ ਨਾਲੋਂ ਪਹਿਲੀ ਚੁਣੌਤੀ ਪੱਤਰ ਜੀ ਜਿਹੜੀ ਸਾਹਮਣੇ ਆਉਂਦੀ ਆ ਉਹ ਹੁੰਦੀ ਆ ਕਿ ਇੱਕ ਪਰਿਵਾਰ ਤੇ ਆਪਾਂ ਮੰਨ ਲਈਏ ਵੀ 4 ਮੈਂਬਰਸ ਆ, ਹਸਬੈਂਡ ਵਾਈਫ ਆ ਤੇ 2 ਬੱਚੇ ਆ, ਫਰਜ਼ ਕਰ ਲਓ
ਜੀ।
ਹੁਣ ਇਹ ਚਾਰਾਂ ਦੇ ਵਿੱਚ ਜਿਹੜੀ ਅਕਲਚਰੇਸ਼ਨ ਹੋਣੀ ਆ, ਕਿਹੜਾ ਬੰਦਾ ਜ਼ਿਆਦਾ ਆਸਟ੍ਰੇਲੀਅਨ ਪਹਿਲਾਂ ਬਣਦਾ, ਛੋਟਾ ਬੱਚਾ ਬਣਦਾ, ਵਾਈਫ ਬਣਦੀ ਆ, ਹਸਬੈਂਡ ਬਣਦਾ ਕਿ ਉਹਨਾਂ ਦਾ ਇੱਕ ਹੋਰ ਬੱਚਾ ਬਣਦਾ? ਉਹ ਜਿਹੜਾ ਬੱਚਾ ਜ਼ਿਆਦਾ ਆਸਟ੍ਰੇਲੀਅਨ ਬਣਦਾ ਉਹ ਆਪਣੇ ਪਰਿਵਾਰ ਦੇ ਵਿੱਚ ਇੱਕ ਕਿਸਮ ਦੀ ਅਪਹੀਵਲ ਪੈਦਾ ਕਰਦਾ, ਲੇਕਿਨ ਸਾਨੂੰ ਪਤਾ ਨਹੀਂ ਵੀ ਇਹ ਕਰੀ ਕੀ ਜਾਂਦਾ। ਸੋ ਇੱਕ ਤਾਂ ਇਹ ਪ੍ਰੋਬਲਮ ਹੈਗੀ ਆ ਕਿ ਜਿਹੜੀ ਅਕਲਚਰੇਸ਼ਨ ਆ ਉਹਦਾ ਪ੍ਰੋਸੈਸ ਹਰ ਇੱਕ ਬੰਦੇ ਦਾ ਡਿਫਰੈਂਟ ਆ, ਇੱਕ ਪਰਿਵਾਰ 'ਚ ਵੀ ਡਿਫਰੈਂਟ ਆ। ਇੱਕ ਤਾਂ ਇਹ ਸਾਨੂੰ ਨਹੀਂ ਸਮਝ ਆਉਂਦੀ ਵੀ ਅਸੀਂ ਇਹ ਜਿਹੜੀਆਂ ਕੌਨਫਲਿਕਟਸ ਆਉਂਦੀਆਂ ਅਕਲਚਰੇਸ਼ਨ ਦੀਆਂ, ਇਹਨਾਂ ਨੂੰ ਡੀਲ ਕਿਵੇਂ ਕਰਨਾ। ਇੱਕ ਦੂਸਰੀ ਚੀਜ਼, ਸਾਨੂੰ ਕੈਨੇਡਾ ਆਸਟ੍ਰੇਲੀਆ ਦੇ ਲਾਜ਼ ਦਾ ਨਹੀਂ ਪਤਾ। ਇੱਥੇ ਦੇ ਜਿਹੜੇ ਲਾਜ਼ ਆ ਉਹ ਇੰਪਲੀਮੈਂਟ ਹੁੰਦੇ ਆ, ਲਾਜ਼ ਇੰਡੀਆ 'ਚ ਵੀ ਆ ਪਰ ਉੱਥੇ ਇੰਪਲੀਮੈਂਟ ਨਹੀਂ ਹੁੰਦੇ। ਮਿਸਾਲ ਦੇ ਤੌਰ 'ਤੇ ਤੁਸੀਂ ਸਾਡੇ ਕੈਨੇਡਾ ਦਾ ਇੱਕ ਲਾਅ, ਮੈਨੂੰ ਆਸਟ੍ਰੇਲੀਆ ਦਾ ਨਹੀਂ ਪਤਾ ਪਰ ਕੈਨੇਡਾ ਦੇ ਮੈਂ ਐਗਜ਼ਾਮਪਲ ਦੇ ਦਿੰਦਾ ਕਿਉਂਕਿ ਢੁਕਵੀਂ ਹੋਊਗੀ। ਅਗਰ ਤੁਹਾਡਾ ਬੱਚਾ ਕਾਰ ਸੀਟ ਦੇ ਵਿੱਚ ਆ ਔਰ ਤੁਸੀਂ ਪਾਰਕ ਕਰਤੀ ਕਾਰ ਔਰ ਕਾਰ ਸਟਾਰਟ ਆ ਔਰ ਤੁਸੀਂ ਭੱਜ ਕੇ ਜਾ ਕੇ ਦੁੱਧ ਦਾ ਬੈਗ ਚੱਕ ਕੇ ਲਿਆਂਦਾ ਔਰ ਇਸ ਨੂੰ 1 ਮਿੰਟ ਲੱਗੇ, ਕਿਸੇ ਨੇ ਫੋਨ ਕਰਤਾ ਪੁਲਿਸ ਨੂੰ, ਤੁਹਾਡੇ ਤੋਂ ਬੱਚਾ ਲੈ ਜਾਣਗੇ। ਇਹਦਾ ਮਤਲਬ ਤੁਸੀਂ ਚੱਲਦੀ ਕਾਰ 'ਚ ਬੱਚਾ ਨਹੀਂ ਛੱਡਣਾ, ਪਰ ਆਪਣੇ ਤਾਂ ਬਹੁਤ ਲੋਕਾਂ ਨੂੰ ਨਹੀਂ ਪਤਾ ਬਈ ਐਂ ਚੱਲਦੀ ਕਾਰ 'ਚ ਬੱਚਾ ਨਹੀਂ ਛੱਡਣਾ। ਸੋ ਇਹੋ ਜਿਹੇ ਕੁਛ ਜਿਹੜੇ ਲਾਜ਼ ਹੈਗੇ ਆ ਉਹਨਾਂ ਦਾ ਅਸੀਂ ਅਸੀਂ ਅਵੇਸਲੇ ਹੋ ਜਾਂਦੇ ਹਾਂ ਵੀ ਕੋਈ ਨੀ ਸਾਨੂੰ ਪਤਾ ਹੀ ਆ। ਉਹ ਤੇ ਕਈ ਵਾਰੀ ਸਾਨੂੰ ਬਹੁਤ ਜ਼ਿਆਦਾ ਉਹਦੀ ਪ੍ਰਾਈਸ ਪੇ ਕਰਨੀ ਪੈਂਦੀ ਹੈ, ਇੱਕ ਇਹ ਪ੍ਰੋਬਲਮ ਆ। ਥਰਡ, ਸਾਨੂੰ ਇਹ ਨਹੀਂ ਪਤਾ ਕਿ ਕੈਨੇਡਾ ਦੀ ਜਾਣੀ ਆਸਟ੍ਰੇਲੀਆ ਦੀ ਜਿਹੜੀ ਹੈਲਥ ਕੇਅਰ ਸਿਸਟਮ ਆ ਉਹਦੇ 'ਚ ਉਹ ਕਹਿੰਦੇ ਆ ਵੀ ਤੁਸੀਂ ਇੱਕ ਫੈਮਿਲੀ ਡਾਕਟਰ ਬਣਾਓ, ਹਰ ਸਾਲ ਤੁਸੀਂ ਜਾ ਕੇ ਆਪਣੀ ਹੈਲਥ ਚੈੱਕਅਪ ਕਰਾਓ, ਫੁੱਲ ਚੈੱਕਅਪ ਕਰਾਓ। ਇਹ ਸਾਡੇ ਕੋਨਸੈਪਟ ਨਹੀਂ ਗਾ, ਕਿਉਂਕਿ ਸਾਡੇ ਕੋਨਸੈਪਟ ਨਹੀਂ ਗਾ, ਅਸੀਂ ਇਹਨਾਂ ਚੀਜ਼ਾਂ ਨੂੰ ਫੋਲੋ ਨਹੀਂ ਕਰਦੇ। ਫਿਰ ਉਦਣ ਪਤਾ ਲੱਗਦਾ ਜਿੱਦਣ ਸਾਨੂੰ ਕੋਈ ਖਾਸ ਬਿਮਾਰੀ ਹੋ ਜਾਂਦੀ,
ਜਦ ਤੱਕ ਅਸੀਂ ਬਿਮਾਰ ਰਹਿੰਦੇ ਜਦ ਤੱਕ ਅਸੀਂ ਸੋਚਦੇ ਨਹੀਂ।
ਹਾਂਜੀ, ਔਰ ਇੱਕ ਸਾਨੂੰ ਬੱਚਿਆਂ ਦੇ ਐਜੂਕੇਸ਼ਨ ਸਿਸਟਮ ਦਾ ਨਹੀਂ ਪਤਾ। ਹੁਣ ਇੱਥੇ ਜਿਹੜੀ ਪੜ੍ਹਾਈ ਆ ਉਹ ਟੋਟਲੀ ਡਿਫਰੈਂਟ ਹੁੰਦੀ ਆ, ਸਾਡੇ ਪੰਜਾਬ ਦੇ ਵਿੱਚ ਪੜ੍ਹਾਈ ਡਿਫਰੈਂਟਲੀ ਹੁੰਦੀ ਆ। ਹੁਣ ਅਸੀਂ ਕਈ ਵਾਰੀ ਕੰਪੇਅਰ ਕਰਦੇ ਹਾਂ ਵੀ ਇੱਥੇ ਤਾਂ ਅਸੀਂ ਬੱਚੇ ਨੂੰ ਕਿੰਡਰਗਾਰਡਨ ਭੇਜਿਆ, ਉਹ ਤਾਂ ਖਰਗੋਸ਼ ਦੀਆਂ ਤਸਵੀਰਾਂ ਬਣਾ ਕੇ ਲਿਆ ਆ, ਵੀ ਉਹ ਤਾਂ ਸਿਖਾਉਂਦੇ ਹੀ ਨਹੀਂ ਗੇ ABC। ਉਹ ਕਹਿੰਦੇ ABC ਇੰਪੋਰਟੈਂਟ ਨਹੀਂ ਗੀ, ਪਹਿਲਾਂ ਬੱਚੇ ਦੀ ਆਈ ਹੈਂਡ ਕੋਆਰਡੀਨੇਸ਼ਨ ਬਣਦੀ ਹੈ, ਬਹਿਣਾ ਸਿੱਖ ਲਏ, ਉੱਠਣਾ ਸਿੱਖ ਲਏ, ਡਾਇਰੈਕਸ਼ਨ ਫਾਲੋ ਕਰਨਾ ਸਿੱਖ ਲਏ, ਫਿਰ ਅਸੀਂ ਸਿਖਾਵਾਂਗੇ। ਉਹ ਇੱਥੋਂ ਦੇ ਫਿਰ ਆਪਣੇ ਮਾਪੇ ਕਹਿੰਦੇ ਆ ਵੀ ਨਹੀਂ ਨਹੀਂ ਨਹੀਂ, ਇਹਨਾਂ ਦੀ ਤਾਂ ਪੜ੍ਹਾਈ ਕੁਛ ਨਹੀਂ, ਅਸੀਂ ਤਾਂ ਇੰਡੀਆ ਪਾਵਾਂਗੇ ਜਾਂ ਅਸੀਂ ਇਹਨੂੰ ਟਿਊਸ਼ਨ 'ਤੇ ਰੱਖੀਏ, ਅਸੀਂ ਆਹ ਕਰੀਏ। ਉਹ ਇਹੋ ਜਿਹੀਆਂ ਜਿਹੜੀਆਂ ਸਿਚੁਏਸ਼ਨਸ ਆ, ਲੈਕ ਆਫ ਅਵੇਅਰਨੈਸ ਉਸ ਕੰਟਰੀ ਦੀ, ਉਹ ਮੇਰਾ ਖਿਆਲ 'ਚ ਆਪਾਂ ਬਿਹਾਈਂਡ ਆ। ਆਪਾਂ ਨੂੰ ਉਹਦੇ 'ਤੇ ਥੋੜ੍ਹਾ ਜਿਹਾ ਟਾਈਮ ਲਾ ਕੇ ਸਿੱਖ ਲੈਣਾ ਚਾਹੀਦਾ ਵੀ ਆਸਟ੍ਰੇਲੀਆ 'ਚ ਰਹਿਣ 'ਤੇ ਹੀ ਕਿਹੜੀਆਂ ਕਿਹੜੀਆਂ ਸਾਡੀਆਂ ਐਜ਼ ਏ ਸਿਟੀਜ਼ਨ ਸਾਡੀਆਂ ਰਿਸਪੋਂਸੀਬਿਲਿਟੀਜ਼ ਬਣਦੀਆਂ।
ਜੀ, ਅੱਛਾ, ਜਦੋਂ ਅਸੀਂ ਇਹਦੇ ਨਾਲ ਜੁੜਦਾ ਸਵਾਲ ਹੈ, ਪੇਰੈਂਟਹੁੱਡ ਦੀ ਗੱਲ ਕਰਦੇ ਹਾਂ ਜਾਂ ਮਾਪਿਆਂ ਦੀ ਗੱਲ ਕਰਦੇ ਹਾਂ, ਜਿਵੇਂ ਆਪਾਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਦੀ ਗੱਲ ਕਰਦੇ ਹਾਂ, ਕਈ ਵਾਰੀ ਜਦੋਂ ਕੰਮਕਾਜੀ ਮਾਪੇ ਹੁੰਦੇ ਆ ਫਿਰ ਉਹ ਪੇਰੈਂਟਹੁੱਡ ਹੈ ਜਾਂ ਬੱਚਿਆਂ ਦਾ ਪਾਲਣ ਪੋਸ਼ਣ, ਉਹ ਇੱਕ ਦਬਾਅ ਵੀ ਬਣ ਜਾਂਦਾ ਜੋੜੇ ਦੇ ਉੱਤੇ।
ਜੀ,
ਉਹ ਉਸ ਸਥਿਤੀ ਨੂੰ ਫਿਰ ਜਿਹੜੇ ਜੋੜੇ ਹੈ ਉਹ ਕਿਵੇਂ ਟੈਕਲ ਕਰਨ, ਕਿਵੇਂ ਉਸ ਸਥਿਤੀ ਨੂੰ?
ਪਹਿਲੀ ਚੀਜ਼ ਤਾਂ ਇਹ ਹੈ ਮੇਰਾ ਖਿਆਲ 'ਚ ਹਸਬੈਂਡ ਵਾਈਫ ਦੇ ਵਿੱਚ ਇੱਕ ਡਿਸਕਸ਼ਨ ਹੋਣੀ ਚਾਹੀਦੀ ਆ ਕਿ ਚਾਈਲਡ ਦੀ ਪਲਾਨਿੰਗ ਕਦੋਂ ਆ। ਸਾਡੇ ਤਾਂ ਪਲਾਨਿੰਗ ਨਹੀਂ ਨਾ ਕਰਦੇ
ਜੀ,
ਬੱਚਾ ਹੋ ਗਿਆ ਹੋ ਗਿਆ। ਇੱਕ ਤਾਂ ਪਲਾਨਿੰਗ ਬਹੁਤ ਜ਼ਰੂਰੀ ਆ
ਜੀ,
ਕਿਉਂਕਿ ਜਿਹੜਾ ਕਨਸੈਪਸ਼ਨ ਆ ਬੱਚੇ ਦਾ ਕਨਸੀਵ ਹੋਣਾ
ਜੀ,
ਉਹ ਇਟ ਸੈਲਫ ਇੱਕ ਮਤਲਬ ਕਿ ਸਮਝਦਾਰੀ ਦਾ ਜਾਣੀ ਹੋਣਾ ਚਾਹੀਦਾ, ਤੁਹਾਡੀ ਦੋਨਾਂ ਦੀ ਰਜ਼ਾਮੰਦੀ ਹੋਣੀ ਚਾਹੀਦੀ ਆ। ਕਿਉਂਕਿ ਜਿਹੜਾ ਪ੍ਰੈਗਨੈਂਸੀ ਦਾ ਪੀਰੀਅਡ ਆ ਉਹਦੇ ਵਿੱਚ ਆਪਾਂ ਨੂੰ ਬਹੁਤ ਹੱਦ ਤੱਕ ਜਿਹੜੀ ਵਾਈਫ ਆ ਉਹਨੂੰ ਸਪੋਰਟ ਕਰਨਾ ਪੈਣਾ। ਜੇ ਇੱਥੇ ਆਪਣਾ ਕੋਈ ਹੋਰ ਹੈ ਨਹੀਂ ਫਿਰ ਤਾਂ ਉਹ ਹਸਬੈਂਡ 'ਤੇ ਰਿਲਾਈ ਕਰੂਗੀ ਨਾ। ਅਤੇ ਜੇ ਮੈਂ ਸਿਰਫ ਕੰਮ 'ਤੇ ਚਲੇ ਜਾਂਦਾ, ਕੰਮ ਤੋਂ ਆ ਜਾਂਦਾ, ਮੈਂ ਥੱਕਿਆ ਆਉਣਾ ਮੈਂ, ਅਤੇ ਉਹ ਵਿਚਾਰੀ ਦਾ ਜੀ ਨਹੀਂ ਕਰਦਾ, ਉਹਦੇ ਹੁਣ ਹਾਰਮੋਨਲ ਚੇਂਜਿਸ ਆ, ਮੂਡ ਸਵਿੰਗਸ ਹੋ ਰਹੇ ਆ, ਉਹਦਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ, ਰੋਟੀ ਬਣਾਉਣ ਨੂੰ ਜੀ ਨਹੀਂ ਕਰਦਾ। ਉਹ ਜਿਹੜੀਆਂ ਸਾਰੀਆਂ ਪ੍ਰੋਬਲਮਸ ਉਹ ਪਹਿਲਾਂ ਉਹਨਾਂ 'ਚ ਡਿਸਕਸ਼ਨ ਹੋਣੀ ਚਾਹੀਦੀ ਹੈ ਜਿਹੜੀ ਆਪਣੇ ਸਮਾਜ 'ਚ ਨਹੀਂ ਹੁੰਦੀ। ਸੋ ਮੇਰਾ ਖਿਆਲ 'ਚ ਇੱਕ ਤਾਂ ਚੀਜ਼ ਇਹ ਹੈਗੀ ਹੈ, ਮੇਰੀ ਇਹ ਹਦਾਇਤ ਹੋਊਗੀ ਵੀ ਜਿਹੜੇ ਕਪਲਸ ਦਾ ਮੈਰਿਜ ਹੈਗੀ ਆ, ਅਗਰ ਉਹ ਬੇਬੀ ਪਲਾਨ ਕਰਦੇ ਆ, ਇਹ ਦੇਖ ਲਓ ਵੀ ਤੁਹਾਡੀ ਜ਼ਿੰਦਗੀ ਦਾ ਇੱਕ ਬਦਲਾਓ ਆ ਜਾਣਾ ਤੁਹਾਡੇ
ਜੀ
ਬਹੁਤ ਸਵੀਅਰਲੀ। ਸੋ ਜਦੋਂ ਆਪਾਂ ਫਿਰ ਇੱਕ ਵਾਰੀ ਜਦੋਂ ਹੁਣ ਜੇ ਤੁਹਾਡੇ ਬੱਚਾ ਹੋ ਗਿਆ, ਹੁਣ ਉਹਨੂੰ ਤੁਹਾਨੂੰ ਸਾਂਭਣਾ ਵੀ ਪੈਣਾ, ਉਹਨੂੰ ਤੁਹਾਨੂੰ ਡੇ ਕੇਅਰ ਵੀ ਛੱਡਣਾ ਪੈਣਾ, ਜੇ ਤੁਸੀਂ ਉਹ ਜਿਹੜਾ ਸਾਰਾ ਪ੍ਰੋਸੈਸ ਆ ਉਹ ਦੋਨਾਂ ਦਾ ਰਜ਼ਾਮੰਦੀ ਨਾਲ ਹੋਣਾ ਚਾਹੀਦਾ। ਆਪਣੇ ਕੀ ਆ, ਆਪਣੇ ਹਜੇ ਵੀ ਜ਼ਿਆਦਾ ਜਿਹੜੀ ਜ਼ਿੰਮੇਵਾਰੀ ਆ ਬੱਚਿਆਂ ਦੀ ਪਰਵਰਿਸ਼ ਮਾਂ 'ਤੇ ਸੁੱਟ ਦਿੱਤੀ ਜਾਂਦੀ ਆ। ਆਪਾਂ ਕਮਾਉਣ 'ਤੇ ਜ਼ਿਆਦਾ ਜ਼ੋਰ ਲਾ ਦਿੰਦੇ ਹਾਂ। ਕਈ ਵਾਰੀ ਤਾਂ ਆਪਾਂ ਇੱਥੋਂ ਤੱਕ ਵੀ ਪਤਰਸ ਜੀ ਕਹਿੰਦੇ ਹਾਂ ਕਿ ਤੂੰ ਫਿਕਰ ਨਾ ਕਰ, ਪੈਸੇ ਮੈਂ ਕਮਾਉਣਾ, ਤੂੰ ਬਸ ਬੱਚੇ ਸਾਂਭ ਲਾ, ਤੈਨੂੰ ਕੰਮ ਕਰਨ ਦੀ ਵੀ ਲੋੜ ਨਹੀਂ। ਲੇਕਿਨ ਅਗਰ ਉਹ ਕੰਮ ਕਰਨਾ ਚਾਹੁੰਦੀ ਆ ਤੇ ਅਸੀਂ ਉਹਦੀ ਤਾਂ ਰਜ਼ਾਮੰਦੀ ਲਿੱਤੀ ਨਹੀਂ, ਤੇ ਫਿਰ ਉਹ ਖਿਜੂਗੀ, ਖਿਜੂਗੀ ਤਾਂ ਉਹ ਖਿਜ ਕਿਹਦੇ 'ਤੇ ਨਿਕਲੂਗੀ? ਬੱਚਿਆਂ 'ਤੇ। ਆਹ ਜਿਹੜੀਆਂ ਪ੍ਰੋਬਲਮਸ ਆ ਇਹਦੇ ਉੱਤੇ ਮੇਰਾ ਖਿਆਲ 'ਚ ਅਗਰ ਡਿਸਕਸ਼ਨ ਹੋਵੇ ਪਰਿਵਾਰਾਂ 'ਚ ਵੀ ਹੋਵੇ, ਕਮਿਊਨਿਟੀ 'ਚ ਵੀ ਹੋਵੇ, ਮੈਨੂੰ ਲੱਗਦਾ ਆਪਾਂ ਬੈਟਰ ਆਪਣੇ ਪਰਵਰਿਸ਼ ਹੋਜੂਗੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਸੋ ਇਹ ਜੋ ਤੁਸੀਂ ਗੱਲਬਾਤ ਸੁਣ ਰਹੇ ਸੀ ਅਜੇ ਵੀ ਬਾਕੀ ਹੈ, ਸੋ ਇਸਦਾ ਬਾਕੀ ਹਿੱਸਾ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਸੁਣਾਵਾਂਗੇ। ਅਗਰ ਤੁਸੀਂ ਹੁਣੇ ਸੁਣਨਾ ਤਾਂ ਜ਼ਰੂਰ SBS ਪੰਜਾਬੀ ਦੀ ਵੈਬਸਾਈਟ 'ਤੇ ਜਾ ਸਕਦੇ ਹੋ। ਸੋ ਕਿਵੇਂ ਲੱਗੀ ਹੈ ਗੱਲਬਾਤ, ਕਿਵੇਂ ਲੱਗਿਆ ਸਾਡਾ ਅੱਜ ਦਾ ਇਹ ਪ੍ਰੋਗਰਾਮ, ਇਹ ਵੀ ਤੁਸੀਂ ਦੱਸਿਓ ਜ਼ਰੂਰ। ਆਸ ਕਰਦੇ ਹਾਂ ਕਿ ਚੰਗਾ ਹੀ ਲੱਗਿਆ ਹੋਵੇਗਾ। ਸੋ ਹੁਣ ਮੈਂ ਯਾਨੀ ਕਿ ਪੁਨੀਤ ਟਿੰਗਰਾ ਲੈ ਰਿਹਾ ਜੀ ਇਜਾਜ਼ਤ ਤੁਹਾਡੇ ਕੋਲੋਂ। ਸੋ ਜਾਂਦੇ ਜਾਂਦੇ ਆਓ ਸੁਣਦੇ ਹਾਂ ਇੱਕ ਹੋਰ ਕਮਾਲ ਦਾ ਗੀਤ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।